दंडवत वंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परनाम।
परम सत्कार योग सतगुरु जी दे पावन पवित्र दरबार विच बैठे हुए सात संगत जीओ अपनिया मन बिरतियां नू एकागर करन दे ले रसना नू पवित्र करन ले एक बार सारे ही रल के आखिए धन श्री सतगुरु जगजीत सिंह सचे पातशाह। सतगुरु तेग बहादुर सचे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा सी राजे बिशन सिंह दा। प्रसंग इत्थों तक पहुंचा है कि सतगुरु तेग बहादुर जी ने आख्या कि जेड़ी वड़ियाई नू तेरा दादा मान सिंह पा नहीं सकिया बिशन सिंह तेनू ओह वड़ियाई मिलेगी। बिशन सिंह बहुत ज्यादा प्रसन्न होया ते सतगुरां तों आग्या लै के चलिया गया। परसों इत्थों तक कथा पहुंची सी अज इत्थों अगे मैं प्रारंभ करदा।
सब लश्कर को धीरज दीना रहो सुचेत त्रास कर छीना।
राजे बिशन सिंह ने अपनी सारी फौज नू धीरज दिता है कि तुसी सुचेत होके रवो पर डर करन दी कोई लोड़ नहीं।
इस्त्री जब आवै तब देखो तात काल सुध देहो परेखो।
बिशन सिंह अपनी फौज दे कर्मचारियां नू कहिंदा है कि जदों भी वह जादू टूणा करन वालियां औरतां आकाश दे विच उड़ के आउणगियां तत्काल ही सतगुरां दे हुक्म दे अनुसार उन्हां दे तक खबर पहुंचाई जाएगी।
गह तिनों को जान न देह बहुर काम रूपत फल पैह।
कहिंदा कि सतगुरु जी अपनी कृपा दे नाल उन्हां जादू वालियां औरतां नूं फड़ लैणगे जान नहीं देणगे ते जदों ओह फड़ियां जाणगियां फिर जिहड़ा कामरू देश दा राजा है ना ओहनू पता लगेगा।
ए पूपत की नसत कराई एक जामनी जब बिताई।
ग्रंथाकार भाई संतोख सिंह जी लिखदे ने इस तरह दीआं गल्लां करके राजे बिशन सिंह ने बड़ी तकड़ाई कीती है ते इक रात नूं बतीत कीता।
भई प्रभात चमू पट जागे तिन स्त्रण को खोजन लागे।
जदों अगली सवेर होई ते सारे दे सारे जेड़े फौज दे योधे सन ओ जागे ने ते उन्हां औरतां नूं लभन लगे ने कि सानू किते दिखाई देन।
जिस देश ते आवत ते तहेर पए सुचेत परस पर टेरें।
जेड़े पासे अगे रोज आउंदियां सन उस पासे नू देखदे ने एक दूजे नू कह कह के सुचेत करदे।
अब के गहले मैं तिन कामन करते अनेक रीत जे टामन।
एक दूजे नू कहिंदे ने कह सवारी उन्हां औरतां नू फड़ लिया जावेगा जेड़ियां के अनेकां तरीकियां दे नाल जादू टोने कर दिए।
इतने में आई एक तोबन तरवर चढ़ी चढ़ो तन जोबन।
कवि संतोख सिंह जी लिखते ने कि एक दूजे दे नाल ਅਜੇ ਗੱਲਾਂ ਕਰ ਹੀ ਰਹੇ ਸਨ ਕਿ ਇੰਨੇ ਚਿਰ ਨੂੰ ਇੱਕ ਧੋਬਣ ਉੱਥੇ ਪਹੁੰਚ ਗਈ ਹੈ ਜਿਹਨੇ ਰੁੱਖ ਦੀ ਸਵਾਰੀ ਕੀਤੀ ਹੋਈ ਹੈ ਤੇ ਸਰੀਰ ਬੜਾ ਜੋਬਣ ਦੇ ਨਾਲ ਭਰਿਆ। ਤਾਤਿਸ਼ ਨੇ ਇੱਕ ਚੜਾਏ ਸਵਾਰ ਤੁਰੰਗ ਤਵਾਏ ਬੇਗ ਵੱਡ ਤਾਰ। ਸਤਿਗੁਰੂ ਤੇਗ ਬਹਾਦਰ ਜੀ ਨੇ ਹੁਕਮ ਕੀਤਾ ਸੀ ਕਿ ਜਦੋਂ ਵੀ ਕੋਈ ਆਵੇ ਐਸੀ ਜਾਦੂ ਕਰਨ ਵਾਲੀ ਔਰਤ ਤੇ ਤਤਸ਼ਨੀ ਮੈਨੂੰ ਖਬਰ ਪਹੁੰਚਾਇਓ। ਜਦੋਂ ਧੋਬਣ ਆਈ ਹੈ ਜਿੰਨੇ ਕਿ ਰੁੱਖ ਦੀ ਸਵਾਰੀ ਕੀਤੀ ਹੈ ਤੇ ਆਕਾਸ਼ ਦੇ ਵਿੱਚ ਉੱਡਦੀ ਫਿਰਦੀ ਹੈ, ਉਸੇ ਵੇਲੇ ਹੀ ਇੱਕ ਆਦਮੀ ਨੇ ਘੋੜੇ ਦੀ ਸਵਾਰੀ ਕੀਤੀ ਹੈ ਤੇ ਦੌੜਾਇਆ। ਸ੍ਰੀ ਸਤ ਗੁਰ ਕੋ ਸੁਧ ਕਰ ਦਈ ਸ੍ਰੀ ਪ੍ਰਭ ਪਿਖੋ ਤ੍ਰਿਆ ਜੋ ਆਈ। ਉਸ ਘੋੜ ਸਵਾਰ ਨੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਖਬਰ ਦਿੱਤੀ ਹੈ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਜਾਦੂ ਵਾਲੀਆਂ ਔਰਤਾਂ ਦੇ ਵਿੱਚੋਂ ਇੱਕ ਆਈ ਹੈ, ਸੱਚੇ ਪਾਤਸ਼ਾਹ ਚੱਲੋ ਉਸ ਨੂੰ ਜਾ ਕੇ ਦੇਖੋ। ਨਿਕ ਸੇ ਵਹਿਰ ਬੰਗਲੇ ਸਵਾਮੀ ਤਿਸ ਦਿਸ਼ ਦ੍ਰਿਸ਼ਟ ਤੇ ਅੰਤਰ ਜਾਮੀ। ਸਤਿਗੁਰੂ ਜੀ ਆਪਣੇ ਨਿਵਾਸ ਸਥਾਨ ਤੋਂ ਬਾਹਰ ਨਿਕਲੇ ਨੇ, ਉਸ ਪਾਸੇ ਨੂੰ ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦ੍ਰਿਸ਼ਟ ਲਾਈ ਭਾਵ ਕੇ ਦੇਖੇ। ਜਬੈ ਡੀਠ ਸਤਿਗੁਰ ਕੀ ਪਰੀ ਮੰਤਰ ਸ਼ਕਤ ਤ੍ਰਿਯ ਕੀ ਸਭ ਹਰੀ। ਜਦੋਂ ਹੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਉਸ ਔਰਤ ਦੇ ਉੱਤੇ ਪਈ ਹੈ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਮੰਤਰ ਸ਼ਕਤ ਤ੍ਰਿਆ ਕੀ ਸਭ ਹਰੀ, ਜਿੰਨੀ ਵੀ ਮੰਤਰਾਂ ਦੀ ਸ਼ਕਤੀ ਉਸ ਔਰਤ ਦੇ ਵਿੱਚ ਹੈ ਸੀ ਉਹ ਸਾਰੀ ਦੀ ਸਾਰੀ ਖਤਮ ਹੋ ਗਈ। ਨਿਸ਼ਚਲ ਧਰਵਰ ਤਿਸ ਥਲ ਪਾਇਓ ਸ਼ਕਤ ਬਹੀਨ ਉੱਡਿਓ ਨਹੀਂ ਗਇਓ। ਜਿਹੜੇ ਰੁੱਖ ਨੂੰ ਆਕਾਸ਼ ਦੇ ਵਿੱਚ ਉਡਾਈ ਫਿਰਦੀ ਸੀ ਉਹ ਇਕਦਮ ਥੱਲੇ ਆਣ ਕੇ ਰੁਕ ਗਿਆ ਹੈ, ਸ਼ਕਤੀ ਬਹੀਨ ਹੋ ਗਈ ਹੈ ਇਸ ਕਰਕੇ ਹੁਣ ਰੁੱਖ ਉਡਾਇਆ ਨਹੀਂ ਜਾਂਦਾ। ਹਾਰ ਰਹੀ ਮੁਖ ਮੰਤਰ ਉਚਾਰਤ ਕਛੂ ਨ ਹੋਤ ਤ੍ਰਾਸ ਔਰ ਤਾਰਤ। ਥੱਕ ਗਈ ਹੈ, ਹਾਰ ਗਈ ਹੈ, ਹੰਭ ਗਈ ਹੈ ਮੰਤਰਾਂ ਨੂੰ ਬੋਲ ਬੋਲ ਕੇ, ਪਰ ਕੋਈ ਵੀ ਉਹਦਾ ਵਸ ਚੱਲਿਆ ਨਹੀਂ, ਰੁੱਖ ਨਾ ਉੱਡਿਆ ਤੇ ਬਹੁਤ ਜ਼ਿਆਦਾ ਉਸ ਧੋਬਣ ਨੇ ਫਿਰ ਮਨ ਦੇ ਵਿੱਚ ਡਰ ਨੂੰ ਧਾਰਨ ਕੀਤਾ। ਇਤਿ ਉਤ ਕਰਤ ਬਿਲੋਕਣ ਬਵਰੀ ਨਹੀਂ ਤਜਤ ਤਰਵਰ ਸੋ ਠਵਰੀ। ਆਪਣੀ ਅੱਖਾਂ ਦੇ ਨਾਲ ਇਧਰ ਉਧਰ ਦੇਖਦੀ ਹੈ ਜਿਹੜੀ ਕਿ ਬਵਰੀ ਹੋ ਗਈ ਹੈ, ਬਾਵਰੀ ਹੋ ਗਈ ਹੈ, ਨਹੀਂ ਤਜਤ ਤਰਵਰ ਸੋ ਠਵਰੀ, ਪਰ ਜਿਹੜਾ ਉਹ ਰੁੱਖ ਹੈ ਉਹ ਆਪਣੀ ਜਗ੍ਹਾ ਦੇ ਉੱਤੋਂ ਬਿਲਕੁਲ ਵੀ ਨਹੀਂ ਹਿੱਲਿਆ। ਮਹਾ ਸਿੱਧ ਕੀ ਦ੍ਰਿਸ਼ਟ ਪਰੀ ਹੈ ਜਿਸ ਤੇ ਮੰਤਰਣ ਸ਼ਕਤ ਹਰੀ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੇ ਸਿੱਧ ਦੀ ਭਾਵ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਪਈ ਹੈ, ਇਸ ਕਰਕੇ ਮੰਤਰਾਂ ਦੀ ਸ਼ਕਤੀ ਸਾਰੀ ਦੀ ਸਾਰੀ ਮੁੱਕ ਗਈ ਹੈ, ਨਾ ਤੇ ਉਹ ਔਰਤ ਉੱਡਦੀ ਹੈ ਤੇ ਨਾ ਹੀ ਰੁੱਖ ਉੱਡਦਾ ਹੈ, ਭਾਵ ਕੇ ਰੁੱਖ ਦੇ ਨਾਲ ਹੀ ਉਹ ਉੱਥੇ ਟਿਕੀ ਹੋਈ ਹੈ। ਬਹੁ ਲੋਕਣ ਤਬ ਧਾਇ ਧਰੀ ਹੈ ਨਿਕਟ ਹਕਾਰਨ ਗੁਰੂ ਕਰੀ ਹੈ। ਫਿਰ ਬਹੁਤਿਆਂ ਸਾਰਿਆਂ ਸੈਨਿਕਾਂ ਨੇ ਦੌੜ ਕੇ ਉਸ ਨੂੰ ਜਾ ਕੇ ਫੜ ਲਿਆ ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਲਾਗੇ ਕੀਤਾ। ਗਹਿਆਨੀ ਔਰ ਅਦਕ ਡਰੀ ਹੈ ਹੇਰ ਰੂਪ ਕੋ ਪਾਏ ਪਰੀ ਹੈ। ਜਦੋਂ ਫੜ ਕੇ ਲਿਆਂਦੀ ਤੇ ਬਹੁਤ ਹੀ ਜ਼ਿਆਦਾ ਡਰੀ, ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸਰੂਪ ਨੂੰ ਜਦੋਂ ਦੇਖਿਆ ਤੇ ਪ੍ਰਭਾਵਿਤ ਹੋ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਡਿੱਗ ਪਈ। ਮਹਾ ਪ੍ਰਤਾਪ ਆਪ ਕੋ ਹੈ ਜਿਹ ਸਮ ਸਰਤਾ ਕੋਈ ਨਾਲ ਹੈ। ਕਹਿੰਦੇ ਕਿ ਸੱਚੇ ਪਾਤਸ਼ਾਹ ਤੁਹਾਡਾ ਬਹੁਤ ਵੱਡਾ ਪ੍ਰਤਾਪ ਹੈ, ਤੁਹਾਡੇ ਪ੍ਰਤਾਪ ਦੀ ਬਰਾਬਰੀ ਕੋਈ ਕਿਸੇ ਵੀ ਤਰੀਕੇ ਦੇ ਨਾਲ ਕਰ ਨਹੀਂ ਸਕਦਾ। ਮੈਂ ਵੀ ਲੋਕ ਤੁਮ ਨੀਕੇ ਜਾਣੇ ਭਏ ਬਿਸ਼ਨ ਅਵਤਾਰ ਪਛਾਣੇ। ਕਹਿੰਦੇ ਆ ਕਿ ਮੈਂ ਤੁਹਾਨੂੰ ਦੇਖ ਕੇ ਚੰਗੇ ਤਰੀਕੇ ਦੇ ਨਾਲ ਜਾਣ ਲਿਆ ਹੈ ਕਿ ਤੁਸੀਂ ਵਿਸ਼ਨੂੰ ਭਗਵਾਨ ਦੇ ਅਵਤਾਰ।
ਅਪਰ ਬਿਖੈਮ ਸ਼ਕਤ ਨ ਹੋਈ, ਹੇਰ ਤਹਮੋ ਹਰਾਵੈ ਜੋਈ। ਕਹਿੰਦੇ ਕਿ ਹੋਰ ਦੁਨਿਆਵੀ ਮਨੁੱਖਾਂ ਦੇ ਵਿੱਚ ਕਿਸੇ ਦੇ ਵਿੱਚ ਵੀ ਇੰਨੀ ਤਾਕਤ ਨਹੀਂ ਹੈ ਕਿ ਸਾਡੀ ਸ਼ਕਤੀ ਨੂੰ ਹਰਾ ਦੇਵੇ। ਇਸ ਕਰਕੇ ਤੁਸੀਂ ਵਿਸ਼ਨੂੰ ਭਗਵਾਨ ਦੇ ਅਵਤਾਰ ਹੋ, ਜਿਨ੍ਹਾਂ ਨੇ ਮੇਰੀ ਸ਼ਕਤੀ ਨੂੰ ਮਾਤ ਪਾ ਦਿੱਤਾ। ਸਭ ਜਗ ਕੇ ਸਵਾਮੀ ਤੁਮ ਅਹੋ, ਕਾਰਨ ਕਰਨ ਸਰਬ ਨਿਰ ਬਹੋ। ਕਹਿੰਦੀ ਹੈ ਸਤਿਗੁਰੂ ਤੇਗ ਬਹਾਦਰ ਜੀ ਨੂੰ ਕਿ ਸੱਚੇ ਪਾਤਸ਼ਾਹ, ਤੁਸੀਂ ਸਾਰੀ ਦੁਨੀਆਂ ਦੇ ਮਾਲਕ ਹੋ, ਕਾਰਨ ਵੀ ਆਪ ਹੋ, ਕਰਨ ਵਾਲੇ ਵੀ ਆਪ ਹੋ, ਸਾਰਾ ਕੁਝ ਆਪ ਹੀ ਨਿਭਾਉਂਦੇ। ਕਿਮ ਸਹਾਏ ਤੁਰ ਕੇ ਸ਼ਰ ਪਾਏ, ਇਸ ਰਾਜਾ ਪਰ ਚੜ ਕਰ ਆਏ। ਪਰ ਹੱਥ ਜੋੜ ਕੇ ਧੋਬਣ ਕਹਿੰਦੀ ਹੈ ਕਿ ਮੇਰੇ ਮਨ ਦੇ ਵਿੱਚ ਇੱਕ ਬਹੁਤ ਜ਼ਿਆਦਾ ਵੱਡੀ ਸ਼ੰਕਾ ਹੈ ਕਿ ਤੁਸੀਂ ਔਰੰਗਜ਼ੇਬ ਦੀ ਭਾਵ ਕੇ ਤੁਰਕਾਂ ਦੇ ਰਾਜੇ ਦੀ ਸਹਾਇਤਾ ਦੇ ਵਾਸਤੇ ਕਿਉਂ ਚੜ ਕੇ ਆਏ, ਕਿਉਂਕਿ ਆਖਰਕਾਰ ਜਿਹੜਾ ਰਾਜਾ ਬਿਸ਼ਨ ਸਿੰਘ ਚੜ ਕੇ ਆਇਆ ਹੈ ਉਹਨੂੰ ਭੇਜਿਆ ਹੈ ਤੁਰਕਾਂ ਦੇ ਬਾਦਸ਼ਾਹ ਔਰੰਗਜ਼ੇਬ ਨੇ। ਕਹਿੰਦੇ ਹੈ ਕਿ ਮੇਰੇ ਮਨ ਦੇ ਵਿੱਚ ਇਹ ਵੱਡੀ ਹੈਰਾਨੀ ਦੀ ਗੱਲ ਹੈ ਕਿ ਤੁਸੀਂ ਆਪ ਵੀ ਹਿੰਦੂ ਹੋ, ਅਸੀਂ ਵੀ ਹਿੰਦੂ ਹਾਂ, ਤੇ ਤੁਸੀਂ ਉਹਦੀ ਸਹਾਇਤਾ ਦੇ ਵਾਸਤੇ ਇੱਥੇ ਚੜ ਕੇ ਕਿਉਂ ਆਏ। ਹਿੰਦਣ ਕੀ ਰਚਿਆ ਕੇ ਯੋਗ, ਅਹਿਮ ਅਲੰਬ ਆਪ ਕੇ ਲੋਗ। ਤੁਸੀਂ ਤੇ ਹਿੰਦੂ ਧਰਮ ਦੀ ਰੱਖਿਆ ਦੇ ਵਾਸਤੇ ਆਏ ਹੋ, ਇਸ ਕਰਕੇ ਤੁਹਾਨੂੰ ਹਿੰਦੂ ਧਰਮ ਦੀ ਰੱਖਿਆ ਕਰਨੀ ਹੀ ਯੋਗ ਹੈ, ਕਿਉਂਕਿ ਸਾਰੇ ਦੇ ਸਾਰੇ ਜਿਹੜੇ ਹਿੰਦੂ ਨੇ ਉਹ ਤੁਹਾਡੇ ਆਸਰੇ ਨੂੰ ਤੱਕਦੇ ਨੇ। ਸੁਣ ਤੋ ਬਣ ਤ੍ਰਿਆ ਕੀ ਚਤੁਰਾਈ, ਸ੍ਰੀ ਮੁਖ ਤੇ ਮੁਸਕਾਏ ਗੁਸਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਧੋਬਣ ਨੇ ਇਸ ਤਰ੍ਹਾਂ ਦੀ ਚਤੁਰਾਈ ਵਾਲੀ ਗੱਲ ਕੀਤੀ ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਥੋੜਾ ਜਿਹਾ ਮੁਸਕਰਾਏ। ਕਹਿਓ ਤਿਸੈ ਸਭ ਤੇ ਕਰ ਨਿਆਰੀ, ਨਿਪ ਤੁਮਰੇ ਕੋ ਲੇਹ ਹਕਾਰੀ। ਸਾਰਿਆਂ ਤੋਂ ਵੱਖਰਾ ਕਰਕੇ ਸਤਿਗੁਰੂ ਤੇਗ ਬਹਾਦਰ ਜੀ ਉਸ ਨੂੰ ਧੋਬਣ ਨੂੰ ਕਹਿੰਦੇ ਨੇ ਕਿ ਤੁਹਾਡਾ ਜਿਹੜਾ ਰਾਜਾ ਹੈ ਨਾ ਉਹਨੂੰ ਅਸੀਂ ਆਪਣੇ ਕੋਲ ਬੁਲਾਉਣਾ ਹੈ। ਇਮ ਨਿਪ ਸੋ ਤੇ ਦੇਹ ਮਿਲਾਏ, ਗੈ ਕੀ ਦੁਬਦਾ ਦੂਰ ਕਰਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਰਾਜੇ ਨੂੰ ਮਾਰਨ ਦੇ ਵਾਸਤੇ ਚੜ ਕੇ ਨਹੀਂ ਆਏ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਰਾਜੇ ਦੇ ਨਾਲ ਤੁਹਾਡੇ ਰਾਜੇ ਦਾ ਮੈਂ ਮਿਲਾਪ ਕਰਵਾ ਦੇਣਾ, ਇਸ ਤਰ੍ਹਾਂ ਕਰਨ ਦੇ ਨਾਲ ਦੋਵਾਂ ਪਾਸਿਆਂ ਦਾ ਜਿਹੜਾ ਵੈਰ ਹੈ ਨਾ ਉਹ ਮੁੱਕ ਜਾਏਗਾ।
ਰਾਖੈ ਸਮ ਹਮ ਤਾਹ ਨ ਮਾਰ, ਨਿਜ ਦਾਸਣ ਕੇ ਕਾਜ ਸੁਧਾਰੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਤੇ ਆਪਣੇ ਦਾਸਾਂ ਦੇ ਕੰਮਾਂ ਨੂੰ ਸਵਾਰਦੇ ਹਾਂ, ਇਸ ਕਰਕੇ ਰਾਜੇ ਬਿਸ਼ਨ ਸਿੰਘ ਦੇ ਵੱਲੋਂ ਜੇਕਰ ਮੈਂ ਆਇਆ ਹਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਰਾਜੇ ਨੂੰ ਮਾਰਿਆ ਜਾਵੇਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਰਾਜੇ ਦੀ ਵੀ ਸੁਰੱਖਿਆ ਹੋਵੇਗੀ ਤੇ ਰਾਜਾ ਬਿਸ਼ਨ ਸਿੰਘ ਵੀ ਸੁਰੱਖਿਅਤ ਰਹੇਗਾ, ਮੈਂ ਤੇ ਦੋਵਾਂ ਦਾ ਮਿਲਾਪ ਕਰਵਾਵਾਂਗਾ ਜਿਹੜਾ ਦੋਵਾਂ ਪਾਸਿਆਂ ਤੋਂ ਸੁਖਮਈ ਹੋਵੇਗਾ।
ਸੁਣ ਤੋ ਬਣ ਜੋ ਬਣ ਯੁਤ ਰਹੋ ਬੈਠ ਤਿਤ ਤੁਵ ਤਰ ਜਹਾਂ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਇਹ ਜੋਬਣ ਦੇ ਨਾਲ ਭਰੀ ਹੋਈ ਧੋਬਣੇ ਸੁਣ, ਜਿਹੜੇ ਰੁੱਖ ਦੀ ਸਵਾਰੀ ਕਰਕੇ ਤੂੰ ਆਈ ਹੈ ਇੱਥੇ ਲਾਗੇ ਹੀ ਰੁੱਖ ਦੇ ਹੁਣ ਬਹਿ ਜਾ।
ਸਭ ਕੋ ਟਾਂਬ ਕੋ ਲੇਹ ਬੁਲਾਏ, ਬਸੋ ਸਦਾ ਨਿਜ ਗ੍ਰਹਿ ਕੋ ਪਾਏ।
ਸਤਿਗੁਰਾਂ ਨੇ ਇਹ ਵੀ ਹੁਕਮ ਕੀਤਾ ਕਿ ਆਪਣੇ ਸਾਰੇ ਪਰਿਵਾਰ ਨੂੰ ਵੀ ਇੱਥੇ ਬੁਲਾ ਲੈ ਤੇ ਸਦੀਵੀ ਤੌਰ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਆਪਣਾ ਘਰ ਪਾ ਕੇ ਤੂੰ ਵਸੇਬਾ ਕਰ।
ਬਸ ਹੈ ਅਪਰ ਲੋਕ ਸਮਦਾਏ, ਤੋਹੇ ਨਾਮ ਪਰ ਗ੍ਰਾਮ ਬਸਾਏ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜਦੋਂ ਤੂੰ ਆਪਣੇ ਪਰਿਵਾਰ ਦੇ ਸਮੇਤ ਇੱਥੇ ਵਸੇਗੀ ਤੇ ਫਿਰ ਇਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਲੋਕ ਇੱਥੇ ਆਣ ਕੇ ਵਸਣਗੇ ਤੇ ਤੇਰੇ ਨਾਮ ਦੇ ਉੱਤੇ ਹੀ ਇਸ ਜਗ੍ਹਾ ਦੇ ਉੱਤੇ ਇੱਕ ਪਿੰਡ ਬਣੇਗਾ ਜਿਹਦਾ ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਨਾਮ ਦੇ ਉੱਤੇ ਹੀ ਅਸੀਂ ਨਾਂ ਰੱਖਾਂਗੇ।
ਜਗ ਮੈਂ ਕੀਰਤ ਤੇਰੀ ਰਹੇ, ਜਬ ਲਗ ਗ੍ਰਾਮ ਬਸਤ ਥਲ ਹੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਤੱਕ ਇਸ ਜਗ੍ਹਾ ਦੇ ਉੱਤੇ ਬਣਿਆ ਹੋਇਆ ਪਿੰਡ ਵਸਦਾ ਰਹੇਗਾ ਓਨਾ ਚਿਰ ਤੱਕ ਤੇਰਾ ਨਾਮ ਦੁਨੀਆਂ ਦੇ ਉੱਤੇ ਅਮਰ ਰਹੇਗਾ।
ਹਮ ਬਸਾਏ ਕਰ ਗਮ ਨੈ ਆਨ, ਤਬ ਲਗ ਬੈਠ ਬ੍ਰਿਛ ਕੇ ਥਾਨ।
ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਜਗ੍ਹਾ ਦੇ ਉੱਤੇ ਪਿੰਡ ਵਸਾ ਕੇ ਫੇਰ ਹੀ ਕਿਸੇ ਹੋਰ ਜਗ੍ਹਾ ਦੇ ਉੱਤੇ ਜਾਵਾਂਗੇ।
ਜਿੰਨਾ ਚਿਰ ਤੱਕ ਸਤਿਗੁਰੂ ਜੀ ਕਹਿੰਦੇ ਨੇ ਕਿ ਇੱਥੇ ਪਿੰਡ ਨਹੀਂ ਬਣਦਾ, ਉਹਨਾਂ ਚਿਰ ਤੱਕ ਤੂੰ ਇਸੇ ਰੁੱਖ ਵਾਲੀ ਜਗ੍ਹਾ ਦੇ ਲਾਗੇ ਬੈਠੀ ਰਹੀ।
ਪਾਏ ਬਚਨ ਏਮ ਸਤਿਗੁਰ ਕੇਰਾ, ਤੋ ਬਣ ਜਾਏ ਕਰਿਓ ਤੈਂ ਡੇਰਾ।
ਸਤਿਗੁਰਾਂ ਦੇ ਬਚਨ ਨੂੰ ਮੰਨ ਕੇ ਉਸੇ ਵੇਲੇ ਧੋਬਣ ਉਸੇ ਹੀ ਰੁੱਖ ਦੇ ਲਾਗੇ ਡੇਰਾ ਲਾ ਕੇ ਬਹਿ ਗਏ।
ਤਿਸ ਪਿੱਛੇ ਜੇ ਤੀਤਰੀਆ ਆਈ, ਗਹੀ ਧੋਬਣੀ ਦੇਖ ਪਲਾਈ।
ਇਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੀਆਂ ਵੀ ਜਾਦੂ ਵਾਲੀਆਂ ਔਰਤਾਂ ਉੱਥੇ ਆਈਆਂ ਨੇ ਉਹਨਾਂ ਨੇ ਕੀ ਦੇਖਿਆ ਹੈ ਕਿ ਜਿਹੜੀ ਸਾਡੀ ਸੱਥ ਨੂੰ ਧੋਬਣ ਹੈ ਉਹ ਇਹਨਾਂ ਨੇ ਇੱਥੇ ਕੈਦ ਕਰਕੇ ਰੱਖੀ।
ਹਟ ਪਾਛੇ ਕੋ ਨਹੀਂ ਨਿਹਾਰਾ, ਹਮ ਕੋ ਗਹਿ ਤਰਾਸ ਕੋ ਤਾਰਾ।
ਦੂਰੋਂ ਹੀ ਜਦੋਂ ਦੇਖਦੀਆਂ ਨੇ ਕਿ ਧੋਬਣ ਨੂੰ ਫੜ ਲਿਆ ਹੈ ਉਹ ਉੱਥੇ ਬੈਠੀ ਹੈ ਤੇ ਦੂਰੋਂ ਹੀ ਫਿਰ ਦੌੜ ਜਾਂਦੀਆਂ ਨੇ। ਮਨ ਦੇ ਵਿੱਚ ਇਹ ਡਰ ਧਾਰਨ ਕਰਦੀਆਂ ਨੇ ਕਿ ਕਿਤੇ ਇਹ ਨਾ ਹੋਵੇ ਜਿਵੇਂ ਸਾਡੀ ਸੱਥ ਨੂੰ ਧੋਬਣ ਨੂੰ ਫੜ ਲਿਆ ਹੈ ਸਾਨੂੰ ਵੀ ਫੜ ਲੈਣ, ਇਸ ਕਰਕੇ ਦੌੜ ਜਾਂਦੀਆਂ ਨੇ।
ਬੜੇ ਬੇਗ ਸੋ ਨਗਰ ਪਰਵੇਸ਼ੀ, ਦਈ ਭੂਪ ਕੋ ਖਬਰ ਯਸ਼ੇਸ਼ੀ।
ਜਿਹੜੀਆਂ ਵੀ ਆਈਆਂ ਸੀ ਉਹ ਪਹੁੰਚੀਆਂ ਨੇ ਨਗਰ ਦੇ ਵਿੱਚ ਤੇ ਜਾ ਕੇ ਆਪਣੇ ਰਾਜੇ ਨੂੰ ਸਾਰੀ ਖਬਰ ਦਿੱਤੀ।
ਨਿਤ ਹਮ ਜਾਤ ਡਰਾਵਤ ਸਭ ਕੋ, ਉਪਰ ਫਿਰਤ ਪਾਏ ਮਗ ਨਵ ਕੋ।
ਰਾਜੇ ਨੂੰ ਕਹਿੰਦੀਆਂ ਨੇ ਕਿ ਅਸੀਂ ਰੋਜ਼ ਹੀ ਜਾਂਦੀਆਂ ਸਾਂ ਤੇ ਸਾਰਿਆਂ ਦੇ ਸਿਰਾਂ ਦੇ ਉੱਤੇ ਆਕਾਸ਼ ਦੇ ਵਿੱਚ ਉੱਡ ਕੇ ਸਾਰਿਆਂ ਨੂੰ ਡਰ ਦਿੰਦੀਆਂ ਸਨ।
ਹਮ ਤੇ ਧੋਬਣ ਗਈ ਅਗਾਰੀ, ਸਿੱਧ ਪੁਰਖ ਕੋ ਸੁਨੀਅਤ ਭਾਰੀ।
ਕਹਿੰਦੀਆਂ ਨੇ ਕਿ ਅੱਜ ਸਾਰਿਆਂ ਤੋਂ ਪਹਿਲਾਂ ਧੋਬਣ ਗਈ ਤੇ ਉਸ ਜਗ੍ਹਾ ਦੇ ਉੱਤੇ ਰਾਜੇ ਬਿਸ਼ਨ ਸਿੰਘ ਦੇ ਨਾਲ ਸੁਣਿਆ ਹੈ ਕਿ ਕੋਈ ਸਿੱਧ ਪੁਰਖ ਆਇਆ ਹੈ, ਉਸ ਨੇ ਆਪਣੀ ਸ਼ਕਤੀ ਦੇ ਨਾਲ ਧੋਬਣ ਨੂੰ ਕੈਦ ਕਰ ਲਿਆ।
ਤਿੰਨ ਗਹਿ ਲੀਨ ਸ਼ਕਤ ਪਰ ਹਰ ਕੇ, ਫਿਰ ਅਰੂੜ ਜੋ ਉਪਰ ਤਰਕੇ।
ਕਹਿੰਦੀਆਂ ਨੇ ਕਿ ਉਸ ਸਿੱਧ ਪੁਰਸ਼ ਨੇ ਆਪਣੀ ਸ਼ਕਤੀ ਦੇ ਨਾਲ ਸਾਡੀ ਸਾਥਣ ਦੀ ਸ਼ਕਤੀ ਨੂੰ ਮਾਤ ਕਰਕੇ ਉਹਨੂੰ ਫੜ ਲਿਆ ਹੈ, ਜਿਹੜੀ ਕਿ ਹਮੇਸ਼ਾ ਰੁੱਖ ਨੂੰ ਉਡਾ ਕੇ ਆਕਾਸ਼ ਦੇ ਵਿੱਚ ਫਿਰਦੀ ਸੀ, ਅੱਜ ਉਹ ਕੈਦ ਹੋ ਗਈ।
ਅਬ ਤੇ ਆਗੇ ਕੋਈ ਨਾ ਜਾਵੇ, ਜੋ ਜਾਵੇ ਨਿਜ ਕੋ ਗਹਿ ਵਾਵੇ।
ਰਾਜੇ ਨੂੰ ਉਹ ਕਹਿੰਦੀਆਂ ਨੇ ਔਰਤਾਂ ਕਿ ਹੁਣ ਤੋਂ ਬਾਅਦ ਕੋਈ ਵੀ ਸਾਡੇ ਵਿੱਚੋਂ ਉਧਰ ਨਹੀਂ ਜਾਵੇਗੀ, ਕਿਉਂਕਿ ਜੇਕਰ ਜਾਵਾਂਗੀਆਂ ਤੇ ਉਸ ਜਗ੍ਹਾ ਦੇ ਉੱਤੇ ਫੜੀਆਂ ਜਾਵਾਂਗੀਆਂ ਜਿਸ ਤਰ੍ਹਾਂ ਸਾਡੀ ਸਾਥਣ ਪਹਿਲਾਂ ਫੜੀ ਗਈ।
ਅਪਰ ਜਤਨ ਕੋ ਕਰੋ ਬਣਾਏ, ਨਾ ਤਾਂ ਆਪ ਪਰਾਜੈ ਪਾਏ।
ਰਾਜੇ ਨੂੰ ਕਹਿੰਦੀਆਂ ਨੇ ਕਿ ਹੇ ਰਾਜਨ, ਤੁਸੀਂ ਕਿਸੇ ਹੋਰ ਕਿਸਮ ਦਾ ਕੋਈ ਯਤਨ ਕਰੋ, ਜੇਕਰ ਕੋਈ ਵੀ ਯਤਨ ਨਾ ਕੀਤਾ ਤੇ ਤੁਹਾਡੀ ਜਿਹੜੀ ਪਰਾਜਾ ਹੈ, ਤੁਹਾਡੀ ਜਿਹੜੀ ਹਾਰ ਹੈ ਉਹ ਨਿਸ਼ਚਿਤ ਹੈ।
ਸੁਣ ਰਾਜਾ ਮਨ ਮਾਹ ਵਿਚਾਰੇ, ਮੰਤਰ ਕਰੇ ਮੈਂ ਬ੍ਰਿੰਦ ਅਗਾਰੇ।
ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਰਾਜੇ ਨੇ ਸੁਣੀਆਂ ਤੇ ਬਹੁਤ ਹੀ ਜ਼ਿਆਦਾ ਮਨ ਦੇ ਵਿੱਚ ਵਿਚਾਰ ਕਰਦਾ ਹੈ, ਸੋਚਦਾ ਹੈ ਮੰਤਰ ਕਰੇ ਮੈਂ ਬ੍ਰਿੰਦ ਅਗਾਰੇ, ਭਾਵ ਕਿ ਬਹੁਤੇ ਹੀ ਜ਼ਿਆਦਾ ਮੰਤਰ ਮੈਂ ਪਹਿਲਾਂ ਵੀ ਕਰ ਚੁੱਕਾ।
ਹਿਤ ਨਿਪ ਮਾਰਨ ਕੇ ਬਹੁ ਪ੍ਰੇਰੇ, ਨਹੀਂ ਸਾਰੇ ਕਾਰਜ ਤਬ ਮੇਰੇ।
ਕਾਮਰੂ ਦੇਸ਼ ਦਾ ਰਾਜਾ ਸੋਚਦਾ ਹੈ ਕਿ ਰਾਜੇ ਬਿਸ਼ਨ ਸਿੰਘ ਨੂੰ ਮਾਰਨ ਦੇ ਵਾਸਤੇ ਮੈਂ ਬਹੁਤ ਜ਼ਿਆਦਾ ਮੰਤਰਾਂ ਨੂੰ ਪ੍ਰੇਰਿਆ, ਪਰ ਕਿਸੇ ਵੀ ਮੰਤਰ ਨੇ ਮੇਰੇ ਕਾਰਜ ਨੂੰ ਸਵਾਰਿਆ ਨੇ।
ਮਹਾਂਪੁਰਖ ਹੈ ਤੈਨੂੰ ਸਹਾਏ, ਮੰਤਰ ਸ਼ਕਤ ਨਹੀਂ ਪਹੁੰਚ ਸਕਾਏ।
ਰਾਜਾ ਸੋਚਦਾ ਹੈ ਕਿ ਇਹਨਾਂ ਔਰਤਾਂ ਦੇ ਦੱਸਣ ਦੇ ਮੁਤਾਬਕ ਉਸ ਜਗ੍ਹਾ ਦੇ ਉੱਤੇ ਰਾਜੇ ਬਿਸ਼ਨ ਸਿੰਘ ਦੀ ਸਹਾਇਤਾ ਕੋਈ ਵੱਡਾ ਮਹਾਂਪੁਰਖ ਕਰ ਰਿਹਾ ਹੈ, ਇਸੇ ਕਰਕੇ ਮੰਤਰਾਂ ਦੀ ਸ਼ਕਤੀ ਉੱਥੇ ਪਹੁੰਚਦੀ ਨਹੀਂ। جے گرور کو دیت اڑائی اچل چلاول چلت تھرائی.
سوچتا ہے کہ اینی زیادہ میرے منتراں دے وچ شکتی ہے کہ جڑے منتر پہاڑاں نوں وی الٹا دین, جڑیاں چیزاں نہیں چلدیاں اوناں نوں میرے منتر چلا دیندے نے تے جڑیاں چلدیاں نے اوناں نوں روک دیندے نے.
جل پرواہ کو راکھے روک تین آگے کیا بپرے لوگ.
کہندا ہے کہ جڑے میرے منتر پانی دے پرواہ نوں وی روک سکدے نے اوناں اگے یہ بچارے لوگ کی سن.
سینا سہت نریشن کاوت جتن سمیت نہ بچبے پاوت.
سوچدا ہے سینا دے سمیت راجا بشن سنگھ بھی ماریا جاندا میرے چلائے ہوئے جنتراں توں منتراں توں او کدے بچ نہیں سی سکدا.
ساون نش پلے کو ہے باری یا تے لکھیت کو سد پاری.
پر کہندا ہے کہ سارے دے سارے میرے منتر بے اثرے چلے گئے, اس کر کے لگدا ہے کہ اس جگہ دے اتے راجے بشن سنگھ دی کوئی جری سہایتا کر رہا ہے, وہ مہا پرکھ ہے تے وڈا سدھ ہے پاو کے کراماتی.
اب کا مکھیا کرے سہائے ہارے کرتے اپر اپائے.
کامرو دیش دا راجا سوچدا ہے کہ اسی جننے بھی اپنے یتن کیتے نے وہ سارے دے سارے تے نسفل چلے گئے نے, ہن ایکو یتن ہو سکدا ہے کہ اسی دیوی دے چرناں دی سرن دے وچ پہنچیے. دیوی دے وچ وڈی شکتی ہے, اوہی اس سدھ پرش نوں مات کر سکدی.
سدا بگڑ تے ہمیں بچاوت کبو نہ جیتے سو چڑھ آوت.
راجا سوچدا ہے کہ ہمیشہ ہی دیوی نے سانو وڈے وگنا تو بچا کے رکھیا ہے, آج تک جیڑا بھی ساڈے تے چڑھ کے آیا ہے وہ ساڈے اتے جت دی پراپتی کر نہیں سکے.
تارم یارت نت بن سہائی داسن لاج رکھے وڈے آئی.
راجا سوچدا ہے کہ دیوی ہمیشہ ترم دے واسطے ساڈی رکھیا کردی ہے تے داساں دی ہمیشہ لاج نو وڈیا کے رکھدی ہے دیوی ماتا.
ایم چنتا کر کے مہی پالا ہوم سمگری لین بسالا.
گرنتھاکار پائی سنتوک سنگھ جی لکھدے نے اس طرح من دے وچ کامرو دیش دے راجے نے چنتا کیتی ہے تے پھر ہوم کرن دے واسطے سمگری نو اکتر کیتا.
منتن پن نر سکل بلائے دیوی کے مندر چل آئے.
اس ویلے سارے دے سارے جڑے منک سن جڑے کے منتراں نو جان دے سن انہاں ساریاں نو بلایا تے سارے اکٹھے ہو کے پھر دیوی دے مندر دے وچ پہنچے.
ہوئے پنیت ارادت سارے پاوک بکھے درب کو ڈارے.
سارے نے اپنے شریراں نو پوتر کیتا ہے تے پھر دیوی دی جا کے مندر دے وچ ارادنا کیتی ہے, یگ کر کے اگنی دے وچ بہت ہی ساری مایا سٹ دین.
کمکھیا کو کاریو یا واہن مکھ پنڈے بولی من پاون.
پھر دیوی دا آواہن کیتا پاو کے اس نو یاد کیتا تے پھر مکھ پنڈے بولی من پاون. کوی سنتوک سنگھ جی لکھدے نے کہ من دے پاون والی دیوی پنڈے دے مکھ دے دوارا بولی.
پو پو پت چنتا مت کی جے نہیں کھید تو ہے تیرج تری جے.
ایک پنڈت بیٹھا سی او دے وچوں دی ہو کے دیوی نے آوازا کیتا ہے کہ اے راجہ تو رتا بھی پرکار دی کوئی چنتا نہ کر,
نہیں کھید تو ہے تیرج تریج ہے
پاو کے تینو کوئی کٹنائی کھید نہیں ہوئے گا تو تیرج نو تارن کر کے رکھ.
راج سہت کشلی تو رہے رپتے نہیں پراجل ہیں.
دیوی نے آوازا کیتا ہے کہ تو اپنے راج دے سمیت سکھ سان دے نال رویں گا, رپتے نہیں پراجے لہیں پا
ਭਾਵ ਕਿ ਆਪਣੇ ਵੈਰੀ ਤੋਂ ਕਦੇ ਵੀ ਤੂੰ ਹਾਰ ਨਹੀਂ ਖਾਏਗਾ। ਪੁਰਸ਼ੋਤਮ ਤੁਝ ਭਾਖੈ ਜਥਾ, ਰਹੋ ਅਨੁਸਾਰ ਮਾਨੀਐ ਤਥਾ। ਪਰ ਜਿਹੜੇ ਪੁਰਸ਼ੋਤਮ ਨੇ ਉਹ ਜਿਵੇਂ ਤੈਨੂੰ ਹੁਕਮ ਕਰਨਗੇ ਤੂੰ ਉਹਨਾਂ ਦੇ ਅਨੁਸਾਰ ਹੀ ਹੋ ਕੇ ਚੱਲਣਾ ਹੈ। ਹੁਣ ਦੇਵੀ ਦਾ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਤੇਗ ਬਹਾਦਰ ਜੀ ਉਹ ਪੁਰਸ਼ੋਤਮ ਨੇ ਉਹਨਾਂ ਦੇ ਕਹੇ ਦੇ ਅਨੁਸਾਰ ਤੂੰ ਚੱਲੀ।
ਇਮ ਕਹਿ ਤੂਸ਼ਣ ਪੀ ਜਗ ਰਾਣੀ, ਸਚਿਵ ਸਮੇਤ ਨਿਪਤ ਨੈ ਮਾਨੀ।
ਇਸ ਤਰ੍ਹਾਂ ਦਾ ਆਵਾਜ਼ ਆਇਆ ਤੇ ਫੇਰ ਉਹ ਜਿਹੜੀ ਦੇਵੀ ਸੀ ਉਹ ਨਾ ਬੋਲੀ। ਮੰਤਰੀਆਂ ਦੇ ਸਮੇਤ ਰਾਜੇ ਨੇ ਇਸ ਬਾਣੀ ਨੂੰ, ਇਸ ਆਵਾਜ਼ ਨੂੰ ਸੁਣੇ।
ਕਰ ਬੰਧਨ ਨਿਜ ਭਾਵਨ ਸਿਧਾਏ, ਚਿਤਵੇਂ ਚਿਤ ਕੈਸੇ ਹੋਏ ਜਾਏ।
ਨਮਸਕਾਰ ਕਰਕੇ ਸਾਰੇ ਦੇ ਸਾਰੇ ਮੁੜ ਆਏ ਨੇ ਆਪਣੇ ਮਨ ਦੇ ਵਿੱਚ ਚਿਤਵਨਾ ਕਰਦੇ ਨੇ ਕਿ ਹੁਣ ਕਿਸ ਤਰ੍ਹਾਂ ਕਰੀਏ।
ਹਮ ਤੇ ਅਬ ਉਪਾਏ ਕਿਆ ਹੋਵੇ, ਜਿਸ ਤੇ ਸ਼ਤਰੂ ਕੋ ਡਰ ਖੋਵੇ।
ਹੁਣ ਦੇਵੀ ਨੇ ਜਿਹੜੀ ਗੱਲ ਆਖੀ ਹੈ ਉਹਦੀ ਚੰਗੇ ਤਰੀਕੇ ਦੇ ਨਾਲ ਇਹਨਾਂ ਸਾਰਿਆਂ ਨੂੰ ਸਮਝ ਨਹੀਂ ਲੱਗੀ। ਇਹ ਤੇ ਸਮਝ ਲੱਗ ਗਈ ਹੈ ਕਿ ਦੇਵੀ ਨੇ ਆਖਿਆ ਕਿ ਤੁਹਾਡੀ ਪਰਾਜੇ ਨਹੀਂ ਹੋਵੇਗੀ, ਤੁਹਾਡੀ ਜਿੱਤ ਹੋਵੇਗੀ। ਪਰ ਮਗਰਲੀ ਗੱਲ ਜਿਹੜੀ ਪੁਰਸ਼ੋਤਮ ਵਾਲੀ ਆਖੀ ਹੈ ਉਸ ਗੱਲ ਦੀ ਇਹਨਾਂ ਨੂੰ ਸਮਝ ਨਾ ਪਈ। ਹੁਣ ਸੋਚਦੇ ਨੇ ਕਿ ਦੇਵੀ ਨੇ ਆਖਿਆ ਕਿ ਤੁਹਾਡੀ ਜਿੱਤ ਹੋਵੇਗੀ, ਇਸ ਕਰਕੇ ਇਸ ਗੱਲ ਦੇ ਵਿੱਚ ਕੋਈ ਸ਼ੰਕਾ ਨਹੀਂ ਹੈ ਕਿ ਅਸੀਂ ਹਾਰਾਂਗੇ ਨਹੀਂ। ਹੁਣ ਸੋਚਦੇ ਨੇ ਕਿ ਵੈਰੀ ਦੇ ਉੱਤੇ ਕਿਸ ਤਰੀਕੇ ਦੇ ਨਾਲ ਅਸੀਂ ਬਲ ਕਰੀਏ।
ਨਿਜ ਬਲ ਜੰਤਰ ਮੰਤਰ ਕਰ ਹਾਰੇ, ਤਿੰਨ ਤੇ ਕਛੂ ਨ ਕਾਰਜ ਸਾਰੇ।
ਸਾਰੇ ਮਿਲ ਕੇ ਸੋਚਦੇ ਨੇ ਕਿ ਆਪਣਾ ਜ਼ੋਰ ਅਸੀਂ ਸਾਰੇ ਦਾ ਸਾਰਾ ਮੰਤਰਾਂ ਜੰਤਰਾਂ ਦਾ ਲਾ ਕੇ ਹਾਰ ਗਏ ਹਾਂ, ਪਰ ਜੰਤਰਾਂ ਮੰਤਰਾਂ ਦਾ ਉੱਥੇ ਕੋਈ ਜ਼ੋਰ ਨਹੀਂ ਚੱਲਿਆ।
ਅਬ ਸੰਗਰਾਮ ਕਰਨ ਬਣ ਆਵੇ, ਸਿਰੀ ਕਾ ਮੱਖਿਆ ਜੈ ਕਰ ਵਾਵੇ।
ਸਲਾਹ ਕਰਦੇ ਨੇ ਕਿ ਹੁਣ ਤੇ ਸੰਗਰਾਮ ਹੀ ਕਰਨਾ ਬਣਦਾ ਹੈ, ਭਾਵ ਕੇ ਜੰਗ ਹੀ ਕਰਨਾ ਬਣਦਾ ਹੈ, ਇਸ ਕਰਕੇ ਜੰਗ ਕਰੀਏ। ਤੇ ਦੂਸਰੇ ਪਾਸੇ ਜਿਹੜੀ ਦੇਵੀ ਹੈ ਉਹਨੇ ਸਾਨੂੰ ਵਰਦਾਨ ਦਿੱਤਾ ਹੈ ਜਿੱਤ ਦਾ, ਇਸ ਕਰਕੇ ਦੇਵੀ ਆਪੇ ਹੀ ਯੁੱਧ ਦੇ ਵਿੱਚ ਸਾਡੀ ਸਹਾਇਤਾ ਕਰਕੇ ਸਾਨੂੰ ਜਿੱਤ ਦਵਾਵੇ।
ਇਮ ਮਸਲਤ ਕਰ ਸਚਵਨ ਸੰਗ, ਭਇਓ ਸੁਚੇਤ ਕਰਨ ਕੋ ਜੰਗ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਮਰੂ ਦੇਸ਼ ਦੇ ਰਾਜੇ ਨੇ ਆਪਣੇ ਸਾਰੇ ਮੰਤਰੀਆਂ ਦੇ ਨਾਲ ਇਸ ਤਰ੍ਹਾਂ ਦੀ ਸਲਾਹ ਕੀਤੀ ਹੈ ਤੇ ਫਿਰ ਰਾਜਾ ਜੰਗ ਕਰਨ ਦੇ ਵਾਸਤੇ ਸੁਚੇਤ ਹੋਇਆ, ਹੁਸ਼ਿਆਰ ਹੋਇਆ।
ਰਣ ਸਾਮਿਗਰੀ ਬਾਬਰ ਤਾਈ, ਸਕਲ ਸਪਾਟ ਕਰੇ ਇੱਕ ਥਾਈ।
ਯੁੱਧ ਕਰਨ ਦੇ ਵਾਸਤੇ ਜਿਹੜਾ ਬਰੂਦ ਆਦਿਕ ਸੀ ਉਹ ਸਾਰਿਆਂ ਨੂੰ ਬਹੁਤ ਜ਼ਿਆਦਾ ਵਰਤਾਇਆ ਗਿਆ ਤੇ ਸਾਰੇ ਦੇ ਸਾਰੇ ਹਥਿਆਰਧਾਰੀ ਯੋਧੇ ਇਕੱਠੇ ਹੋਏ ਇੱਕ ਜਗ੍ਹਾ ਦੇ ਉੱਤੇ।
ਤੋਪ ਤੁਪਕ ਕੋ ਕਰ ਕੈ ਸੁਧ, ਪਠੀ ਸੈਣ ਬਡ ਕਰ ਬੇ ਯੁੱਧ।
ਬੰਦੂਕਾਂ ਨੂੰ ਤੇ ਤੋਪਾਂ ਨੂੰ ਤਿਆਰ ਕਰਕੇ ਫੇਰ ਕਾਮਰੂ ਦੇਸ਼ ਦੇ ਰਾਜੇ ਨੇ ਆਪਣੀ ਸੈਨਾ ਨੂੰ ਯੁੱਧ ਕਰਨ ਦੇ ਵਾਸਤੇ ਅੱਗੇ ਪ੍ਰੇਰਿਆ।
ਹਮ ਕੇਤਕ ਦਿਨ ਚੜੈ ਪਿਛਾਰੀ, ਕਰ ਸੰਗਰਾਮ ਪਿਖੈ ਪਟ ਪਾਰੀ।
ਕਾਮਰੂ ਦੇਸ਼ ਦਾ ਰਾਜਾ ਆਪਣੇ ਸਾਰੇ ਜਰਨੈਲਾਂ ਨੂੰ ਹੁਕਮ ਕਰਦਾ ਹੈ ਕਿ ਤੁਸੀਂ ਸੈਨਾ ਨੂੰ ਨਾਲ ਲੈ ਕੇ ਅੱਗੇ ਵਧ ਕੇ ਸੰਗਰਾਮ ਕਰੋ, ਜੰਗ ਕਰੋ ਤੇ ਮੈਂ ਤੁਹਾਡੇ ਪਿੱਛੇ ਪੈਰਵਾਈ ਕਰਾਂਗਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਇਤ ਤੋ ਬਣ ਜਬ ਗਹਿ ਲਈ, ਅਪਰ ਨਹੀਂ ਕੋਇ ਆਏ। ਬਿਸ਼ਨ ਸਿੰਘ ਬਹੁ ਹਰ ਕੇ ਔਰ ਗੁਰਦਿੜ ਪਹੁੰਚਿਓ ਤਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੁਣ ਦੂਸਰੇ ਪਾਸੇ ਦੀ ਕਥਾ ਨੂੰ ਸੁਣੋ ਕਿ ਜਦੋਂ ਸਤਿਗੁਰੂ ਤੇਗ ਬਹਾਦਰ ਜੀ ਨੇ ਉਸ ਧੋਬਣ ਨੂੰ ਕੈਦ ਕਰ ਲਿਆ, ਉਸ ਵੇਲੇ ਰਾਜਾ ਬਿਸ਼ਨ ਸਿੰਘ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਤੇ ਸਤਿਗੁਰਾਂ ਦੇ ਲਾਗੇ ਪਹੁੰਚੇ।
ਕਰੀ ਬੰਦਨਾ ਬੈਠਿਓ ਆਨ, ਬੇਨਤੀ ਕੇ ਯੁਤ ਕਰਤ ਬਖਾਣ।
ਸਤਿਗੁਰਾਂ ਨੂੰ ਆਣ ਕੇ ਨਮਸਕਾਰ ਕੀਤੀ ਹੈ ਤੇ ਫਿਰ ਸਤਿਗੁਰਾਂ ਦੇ ਲਾਗੇ ਬੈਠ ਕੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਨ ਲੱਗਾ।
ਕਹਿੰਦਾ ਰਾਵਰ ਕੇ ਪ੍ਰਤਾਪ ਤੇ ਜਾਣਾ, ਫਤਿਹ ਹੋ ਹੇ ਮਮ ਕਾਜ ਮਹਾਨਾ।
ਕਹਿੰਦਾ ਕਿ ਇਹ ਸੱਚੇ ਪਾਤਸ਼ਾਹ ਤੁਹਾਡੇ ਪ੍ਰਤਾਪ ਤੋਂ ਇਸ ਤਰ੍ਹਾਂ ਦਾ ਅਨੁਮਾਨ ਲੱਗਦਾ ਹੈ ਕਿ ਸੱਚੇ ਪਾਤਸ਼ਾਹ ਮੇਰਾ ਕਾਰਜ ਸਹੁਰੇਗਾ, ਮੇਰੀ ਜਿੱਤ ਹੋਵੇਗੀ।
ਤਉ ਸੁਣੋ ਪ੍ਰਭ ਜੀ ਮਾਵੇਂ ਅਰਜ਼ੀ, ਸਭ ਲਸ਼ਕਰ ਵਰਤੈ ਤੁਮ ਮਰਜ਼ੀ।
ਪਰ ਰਾਜਾ ਬਿਸ਼ਨ ਸਿੰਘ ਕਹਿੰਦਾ ਤਾਂ ਵੀ ਸੱਚੇ ਪਾਤਸ਼ਾਹ ਮੇਰੀ ਅਰਜ਼ ਨੂੰ ਸੁਣੋ ਕਿ ਸਾਡਾ ਸਾਰਾ ਜਿਹੜਾ ਲਸ਼ਕਰ ਹੈ ਉਹ ਤੁਹਾਡੀ ਮਰਜ਼ੀ ਦੇ ਮੁਤਾਬਕ ਹੀ ਚੱਲਣਾ ਚਾਹੁੰਦਾ।
ਦੇਖ ਸਿਦਕ ਸਭ ਕੇ ਔਰ ਹੋਵਾ, ਮਹਾ ਤ੍ਰਾਸ ਮੰਤਰਣ ਕੋ ਖੋਵਾ।
ਭਾਵ ਕੇ ਜਿਹੜਾ ਤੁਸੀਂ ਕਾਰਨਾਮਾ ਕੀਤਾ ਹੈ ਇਸ ਮੰਤਰਾਂ ਵਾਲੀ ਧੋਬਣ ਨੂੰ ਫੜ ਕੇ ਉਹਨੂੰ ਦੇਖ ਕੇ ਸਾਰਿਆਂ ਦੇ ਮਨ ਦੇ ਵਿੱਚ ਸਿਦਕ ਹੋ ਗਿਆ ਹੈ, ਭਰੋਸਾ ਵੱਜ ਗਿਆ ਹੈ, ਕਿਉਂਕਿ ਸਾਰੇ ਦਾ ਸਾਰਾ ਮੰਤਰਾਂ ਦਾ ਡਰ ਖਤਮ ਹੋ ਗਿਆ।
ਬਹੁਤ ਕਾਲ ਬੀਤਿਓ ਹਮ ਆਏ, ਖਰਚੇ ਕੋਸ਼ ਦਰਬ ਸਮੁਦਾਏ।
ਰਾਜਾ ਬਿਸ਼ਨ ਸਿੰਘ ਸਤਿਗੁਰਾਂ ਨੂੰ ਕਹਿੰਦਾ ਕਿ ਬਹੁਤ ਸਮਾਂ ਹੋ ਗਿਆ ਹੈ ਸੱਚੇ ਪਾਤਸ਼ਾਹ ਇਸ ਪਾਸੇ ਸਾਨੂੰ ਆਇਆ ਹੋਇਆ, ਮੈਂ ਆਪਣੀ ਸੈਨਾ ਦੇ ਉੱਤੇ ਬਹੁਤ ਸਾਰਾ ਖਜ਼ਾਨਾ ਖਰਚ ਚੁੱਕਾ।
ਬਿਸਰੇ ਸਦਨ ਰਹੇ ਸਭ ਐਸੇ, ਰਿਪ ਪਰ ਜੋਰ ਪਰਿਓ ਨਹੀਂ ਕੈਸੇ।
ਭਾਵ ਕੇ ਸਾਰਿਆਂ ਨੂੰ ਘਰ ਵੀ ਭੁੱਲੇ ਤੇ ਐਵੇਂ ਭਾਵ ਜਿੱਤ ਤੋਂ ਬਿਨਾਂ ਹੀ ਰਹੇ, ਇੰਨਾ ਸਮਾਂ ਗੁਜ਼ਰ ਗਿਆ।
ਨਹੀਂ ਬਾਹਣੀ ਪਾਰ ਉਤਾਰੀ, ਨਹੀਂ ਸੰਗਰਾਮ ਮਚਿਓ ਭੈਕਾਰੀ।
ਕਹਿੰਦਾ ਸੱਚੇ ਪਾਤਸ਼ਾਹ ਲੰਮਾ ਸਮਾਂ ਹੋ ਗਿਆ, ਮੈਂ ਆਪਣੀ ਸੈਨਾ ਦੇ ਵਾਸਤੇ ਖਾਣੇ ਦਾ ਪ੍ਰਬੰਧ ਕੀਤਾ, ਉਹਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ, ਇਸ ਕਰਕੇ ਬਹੁਤ ਸਾਰਾ ਮੇਰਾ ਖਜ਼ਾਨਾ ਵੀ ਖਰਚ ਹੋ ਗਿਆ। ਪਰ ਸੱਚੇ ਪਾਤਸ਼ਾਹ ਅਜੇ ਤੱਕ ਅਸੀਂ ਆਪਣੀ ਸੈਨਾ ਨੂੰ ਵੀ ਦਰਿਆ ਤੋਂ ਪਾਰ ਉਤਾਰ ਨਹੀਂ ਸਕੇ ਤੇ ਕੋਈ ਜੰਗ ਵੀ ਅਜੇ ਤੱਕ ਭਿਆਨਕ ਨਹੀਂ ਹੋਇਆ।
ਕਬ ਲਗੇ ਹਾਂ ਬੈਠੇ ਰਹੇ, ਉਮਰਾਵ ਜੇ ਅਕੁਲਾਵਤ।
ਰਾਜਾ ਬਿਸ਼ਨ ਸਿੰਘ ਸਤਿਗੁਰੂ ਤੇਗ ਬਹਾਦਰ ਜੀ ਨੂੰ ਕਹਿੰਦਾ ਕਿ ਸੱਚੇ ਪਾਤਸ਼ਾਹ ਦੱਸੋ ਕਿੰਨਾ ਕੁ ਚਿਰ ਤੱਕ ਅਸੀਂ ਇਸ ਜਗ੍ਹਾ ਦੇ ਉੱਤੇ ਬੈਠੇ ਰਵਾਂਗੇ, ਕਿਉਂਕਿ ਮੇਰੇ ਜਿਹੜੇ ਵੱਡੇ ਜਰਨੈਲ ਨੇ ਉਹ ਵੀ ਬਹੁਤ ਜ਼ਿਆਦਾ ਵਿਆਕਲ ਹੋ ਗਏ ਨੇ।
ਜਿਉਂ ਜਿਉਂ ਕਰਨਾ ਤੁਮਰੀ ਜੋਵੇਂ, ਇਸ ਮੁਹਿੰਮ ਤੇ ਛੁੱਟਬੋ ਹੋਵੇ।
ਸੱਚੇ ਪਾਤਸ਼ਾਹ ਜਿਵੇਂ ਨਾ ਕਿਵੇਂ ਤੁਹਾਡੀ ਜਦੋਂ ਕਰਨਾ ਹੋਵੇਗੀ ਤੇ ਸੱਚੇ ਪਾਤਸ਼ਾਹ ਫੇਰ ਇਸ ਮੁਹਿੰਮ ਤੋਂ ਸਾਡਾ ਛੁਟਕਾਰਾ ਹੋਵੇਗਾ।
ਦੀਨ ਬੰਦ ਜੀ ਕਰੋ ਸਹਾਈ, ਵੱਡ ਕਲੇਸ਼ ਤੇ ਲੇ ਹੋ ਬਚਾਈ।
ਇਹ ਦੀਨਾ ਬੰਧੂ ਸਤਿਗੁਰੂ ਜੀ ਕਿਰਪਾ ਕਰਕੇ ਸਹਾਇਕ ਬਣੋ ਤੇ ਇਸ ਵੱਡੇ ਕਲੇਸ਼ ਤੋਂ ਸਾਨੂੰ ਬਚਾ ਲੋ।
ਲੋਕ ਹਜ਼ਾਰੋ ਤੁਮ ਦਿਸ਼ਹਿਰਤ, ਕਹਿਬੇ ਹੇਤ ਮੋਹ ਕੋ ਪ੍ਰੇਰਿਤ।
ਕਹਿੰਦਾ ਕਿ ਹਜ਼ਾਰਾਂ ਹੀ ਜਿਹੜੇ ਲੋਕ ਨੇ ਉਹ ਤੁਹਾਡੇ ਵੱਲ ਦੇਖ ਰਹੇ ਨੇ ਤੇ ਮੈਨੂੰ ਸਾਰੇ ਮੇਰੇ ਨਾਲ ਦੇ ਕਹਿੰਦੇ ਨੇ ਕਿ ਸਤਿਗੁਰਾਂ ਨੂੰ ਜਾ ਕੇ ਅਰਜ ਕਰ।
ਸਗਰੋ ਲਸ਼ਕਰ ਸ਼ਰਨ ਤੁਮਾਰੀ, ਮਹਾਰਾਜ ਕੀ ਜੈ ਰਖਵਾਰੀ।
ਹੇ ਸੱਚੇ ਪਾਤਸ਼ਾਹ ਮੇਰੀ ਸਾਰੀ ਦੀ ਸਾਰੀ ਫੌਜ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਹੈ, ਤੁਹਾਡੇ ਅਨੁਸਾਰ ਹੈ। ਹੇ ਮਹਾਰਾਜ ਜੀ ਕਿਰਪਾ ਕਰਕੇ ਰਖਵਾਲੀ ਕਰੋ।
ਰਾਵਰ ਕੋ ਪਰੋਸ ਹੈ ਪਾਰੋ, ਸ਼ਰਨ ਪਰੇ ਕੋ ਬਿਰਦ ਸੰਵਾਰੋ।
ਰਾਜਾ ਬਿਸ਼ਨ ਸਿੰਘ ਕਹਿੰਦਾ ਕਿ ਸਾਨੂੰ ਸਾਰਿਆਂ ਨੂੰ ਤੁਹਾਡਾ ਹੀ ਸਿਰਫ ਭਰੋਸਾ ਹੈ, ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਹਾਂ ਸੱਚੇ ਪਾਤਸ਼ਾਹ, ਕਿਰਪਾ ਕਰੋ।
ਜਬ ਕਬ ਕਾਰਜ ਤੁਮ ਹੀ ਕਰਨਾ, ਸਗਰੇ ਚਾਹਤ ਰਾਵਰ ਸ਼ਰਨਾ।
ਅਸੀਂ ਸਾਰੇ ਦੇ ਸਾਰੇ ਤੁਹਾਡੇ ਚਰਨਾਂ ਦੀ ਸ਼ਰਨ ਨੂੰ ਚਾਹੁੰਦੇ ਹਾਂ। ਹੇ ਸੱਚੇ ਪਾਤਸ਼ਾਹ ਜਦੋਂ ਵੀ ਕਾਰਜ ਨੂੰ ਸਵਾਰਨਾ ਹੈ ਤੁਸੀਂ ਆਪੇ ਹੀ ਸਵਾਰਨਾ।
ਸੁਣ ਸ੍ਰੀ ਤੇਗ ਬਹਾਦਰ ਕਹਿਓ, ਅਤਿਸ਼ੈ ਕਠਨ ਕਾਜ ਹਮ ਲਹਿਓ।
ਜਦੋਂ ਰਾਜੇ ਬਿਸ਼ਨ ਸਿੰਘ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਤੇ ਸਤਿਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ, ਕਹਿੰਦੇ ਨੇ ਹੇ ਰਾਜਾ ਅਤਿਸ਼ੈ ਕਠਨ ਕਾਜ ਹਮ ਲਹਿਓ, ਇਹ ਤੇਰਾ ਜਿਹੜਾ ਕੰਮ ਹੈ ਨਾ ਸਾਨੂੰ ਇਸ ਤਰ੍ਹਾਂ ਮਾਲੂਮ ਹੁੰਦਾ ਹੈ ਕਿ ਬਹੁਤ ਔਖਾ ਹੈ।
ਕੰਮ ਖਿਆ ਦੇਵੀ ਬਰਦਾਨੀ, ਇਸ ਕੀ ਸੇਵਾ ਕੀਨ ਮਹਾਨੀ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜਿਹੜੀ ਕਮੱਖਿਆ ਦੇਵੀ ਹੈ ਉਹ ਵਰਾਂ ਦਾ ਦਾਨ ਦੇਣ ਵਾਲੀ ਦਾਤੀ ਹੈ ਤੇ ਉਸ ਰਾਜੇ ਨੇ, ਕਾਮਰੂ ਦੇਸ਼ ਦੇ ਰਾਜੇ ਨੇ ਉਹਦੀ ਬਹੁਤ ਵੱਡੀ ਸੇਵਾ ਕੀਤੀ।
ਇਨਕੇ ਵੱਡੇ ਪ੍ਰਸੰਨ ਕਰੀ ਹੈ, ਬਰ ਦੇਵਣ ਕੋ ਸ਼ਿਵਾ ਟਰੀ ਹੈ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਸਿਰਫ ਹੁਣ ਵਾਲੇ ਰਾਜੇ ਨੇ ਹੀ ਦੇਵੀ ਨੂੰ ਪ੍ਰਸੰਨ ਨਹੀਂ ਕੀਤਾ, ਇਹ ਤੋਂ ਵੱਡੇ ਜਿਹੜੇ ਹੋ ਚੁੱਕੇ ਨੇ ਉਹਨਾਂ ਨੇ ਵੀ ਬਹੁਤ ਜ਼ਿਆਦਾ ਦੇਵੀ ਨੂੰ ਪ੍ਰਸੰਨ ਕੀਤਾ ਤੇ ਦੇਵੀ ਨੇ ਫਿਰ ਇਹਨਾਂ ਨੂੰ ਇੱਕ ਵਰਦਾਨ ਦਿੱਤਾ।
ਅਚਲ ਰਾਜ ਹਮਰੀ ਕੁਲ ਰਹੇ, ਸ਼ਤਰੂ ਆਏ ਪਰਾਜੈ ਲਹੇ।
ਦੇਵੀ ਨੂੰ ਪ੍ਰਸੰਨ ਕਰਕੇ ਵੱਡਿਆਂ ਇਹਨਾਂ ਦੇ ਨੇ ਵਰਦਾਨ ਲਿਆ ਹੋਇਆ ਕਿ ਹੇ ਦੇਵੀ ਸਾਨੂੰ ਵਰਦਾਨ ਦੇ ਕਿ ਸਾਡਾ ਰਾਜ ਹਮੇਸ਼ਾ ਤੱਕ ਅਚਲ ਰਹੇ, ਸਾਡੀ ਕੁਲ ਦੇ ਵਿੱਚ ਇਸੇ ਤਰ੍ਹਾਂ ਰਾਜ ਬਰਕਰਾਰ ਰਹੇ। ਸ਼ਤਰੂ ਆਏ ਪਰਾਜੈ ਲਹੇ, ਇਹਨਾਂ ਨੇ ਦੇਵੀ ਦੇ ਚਰਨਾਂ ਦੇ ਵਿੱਚ ਇਹ ਵੀ ਬੇਨਤੀ ਕੀਤੀ ਹੋਈ ਹੈ ਕਿ ਜੋ ਵੀ ਵੈਰੀ ਚੜ ਕੇ ਆਵੇ ਉਹ ਸਾਨੂੰ ਜਿੱਤ ਨਾ ਸਕੇ, ਸਾਡੇ ਤੋਂ ਹਾਰ ਕੇ ਜਾਵੇ।
ਰਾਜ ਹਮਾਰੋ ਭ੍ਰਸ਼ਟ ਨਾ ਹੋਏ, ਇਹ ਬਰ ਲਿਓ ਦੇਸ਼ ਨਿਪ ਜੋਏ।
ਕਦੇ ਵੀ ਸਾਡਾ ਜਿਹੜਾ ਰਾਜ ਹੈ ਉਹ ਭ੍ਰਿਸ਼ਟ ਨਾ ਹੋਵੇ, ਖਤਮ ਨਾ ਹੋਵੇ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਰਾਜਾ ਬਿਸ਼ਨ ਸਿੰਘ ਇਸ ਤਰ੍ਹਾਂ ਦਾ ਵਰਦਾਨ ਇਹਨਾਂ ਨੇ ਦੇਵੀ ਤੋਂ ਮੰਗਿਆ ਹੋਇਆ ਤੇ ਦੇਵੀ ਨੇ ਵਰਦਾਨ ਦਿੱਤਾ ਵੀ ਹੋਇਆ।
ਤਿਸ ਬਰ ਕੋ ਕੂਰਾ ਕਿਮ ਕਰੇ, ਯਾ ਤੇ ਪਖ ਦੇਵੀ ਤਿਨ ਧਰੇ।
ਹੁਣ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਦੇਵੀ ਨੇ ਆਪਣਾ ਬਚਨ ਦਿੱਤਾ ਹੋਇਆ ਕਿ ਕਦੇ ਤੁਹਾਡੀ ਹਾਰ ਨਹੀਂ ਹੋਵੇਗੀ, ਇਸ ਕਰਕੇ ਦੇਵੀ ਆਪਣੇ ਬਚਨ ਨੂੰ ਝੂਠਾ ਕਿਵੇਂ ਕਰੇਗੀ।
ਯਾਂ ਤੇ ਪਖ ਦੇਵੀ ਤਿੰਨ ਤਰੇ,
ਇਸ ਕਰਕੇ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਹੇ ਰਾਜਾ ਬਿਸ਼ਨ ਸਿੰਘ, ਜਿਹੜੀ ਕਮੱਖਿਆ ਦੇਵੀ ਹੈ ਇਸ ਕਰਕੇ ਉਹਨਾਂ ਦਾ ਪੱਖ ਪੂਰਦੀ।
ਤਉ ਸੁਣੋ ਤੁਮ ਕਰੋ ਹਮਾਰੋ, ਸ੍ਰੀ ਨਾਨਕ ਕੋ ਨਾਮ ਚਿਤਾਰੋ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕੰਮ ਭਾਵੇਂ ਬੜਾ ਔਖਾ ਹੈ, ਪਰ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜੇਕਰ ਕਿਰਪਾ ਕਰਨ ਤੇ ਕੋਈ ਵੀ ਔਖਾ ਕੰਮ ਸਰਲਤਾ ਦੇ ਨਾਲ ਪੂਰਾ ਹੋ ਸਕਦਾ। ਸਤਿਗੁਰੂ ਜੀ ਕਹਿੰਦੇ ਨੇ ਤਉ ਸੁਣੋ ਤੁਮ ਕਹਿਓ ਹਮਾਰੋ, ਤਾਂ ਵੀ ਤੁਸੀਂ ਮੇਰੀ ਆਖੀ ਹੋਈ ਗੱਲ ਨੂੰ ਸੁਣੋ। ਸ੍ਰੀ ਨਾਨਕ ਕੋ ਨਾਮ ਚਿਤਾਰੋ, ਭਾਵ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਯਾਦ ਕਰੋ।
ਵਾਹਿਗੁਰੂ ਕੋ ਸਿਮਰਨ ਕਰੀਏ, ਹਿਰਦੈ ਸੰਦੇਹਣ ਕੋ ਪਰ ਹਰੀਏ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਫੇਰ ਕੀ ਹੋਇਆ ਜੇ ਦੇਵੀ ਕਮੱਖਿਆ ਦੀ ਸ਼ਰਨ ਦੇ ਵਿੱਚ ਉਹ ਪਏ ਹੋਏ ਨੇ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜੇਕਰ ਦੇਵੀ ਉਹਨਾਂ ਦੀ ਸਹਾਇਤਾ ਕਰਦੀ ਹੈ ਤੇ ਅਸੀਂ ਵੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਡਿੱਗੇ ਹੋਏ ਆ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਾਡੇ ਪੱਖ ਨੂੰ ਪੂਰਨਗੇ, ਇਸ ਕਰਕੇ ਵਾਹਿਗੁਰੂ ਜੋ ਨਾਮ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਹੋਇਆ ਉਹਦਾ ਤੁਸੀਂ ਜਾਪ ਕਰੋ ਤੇ ਆਪਣੇ ਮਨਾਂ ਦੇ ਸੰਦੇਵਾਂ ਨੂੰ ਦੂਰ ਕਰਕੇ ਸਤਿਗੁਰੂ ਨਾਨਕ ਨੂੰ ਯਾਦ ਕਰੋ।
ਨਿਸ਼ਚੈ ਹੋਏ ਹੈ ਵਿਜੈ ਤੁਮਾਰੀ, ਨਹੀਂ ਬੀਤੈ ਚਿਰ ਕਾਲ ਅਗਾਰੀ।
ਸਤਿਗੁਰੂ ਤੇਗ ਬਹਾਦਰ ਜੀ ਰਾਜੇ ਬਿਸ਼ਨ ਸਿੰਘ ਨੂੰ ਕਹਿੰਦੇ ਨੇ ਕਿ ਨਿਸ਼ਚਿਤ ਰੂਪ ਦੇ ਵਿੱਚ ਸਾਡੀ ਜਿੱਤ ਹੋਵੇਗੀ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਾਡੀ ਰੱਖਿਆ ਕਰਨਗੇ, ਬਹੁਤਾ ਲੰਮਾ ਸਮਾਂ ਨਹੀਂ ਲੰਘੇਗਾ, ਸਤਿਗੁਰੂ ਜੀ ਕਹਿੰਦੇ ਨੇ ਅਸੀਂ ਜਿੱਤ ਜਾਵਾਂਗੇ।
ਕਿਤਕ ਦਿਨਨ ਮੈਂ ਆਪਣੋ ਦੇਸ਼, ਗਮਨੈ ਤਿਆਗੋ ਸਕਲ ਕਲੇਸ਼।
ਰਾਜੇ ਨੂੰ ਸਤਿਗੁਰੂ ਜੀ ਧੀਰੇ ਦਿੰਦੇ ਨੇ ਕਿ ਥੋੜੇ ਦਿਨਾਂ ਤੋਂ ਬਾਅਦ ਹੀ ਅਸੀਂ ਆਪਣੇ ਦੇਸ਼ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਪਰਤ ਜਾਵਾਂਗੇ, ਇਸ ਕਰਕੇ ਆਪਣੇ ਕਲੇਸ਼ਾਂ ਨੂੰ ਤਿਆਗ ਦੇ।
ਇਮ ਸੁਣ ਭੂਪਤ ਪਾਇ ਆਨੰਦ, ਕੀਨ ਬੰਧਨ ਦੁਆ ਕਰ ਬੰਦ।
ਜਦੋਂ ਸਤਿਗੁਰੂ ਤੇਗ ਬਹਾਦਰ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ, ਉਹਨਾਂ ਬਚਨਾਂ ਨੂੰ ਸੁਣ ਕੇ ਰਾਜਾ ਬਿਸ਼ਨ ਸਿੰਘ ਬਹੁਤ ਆਨੰਦਿਤ ਹੋਇਆ ਤੇ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ।
ਧਰ ਨਿਸ਼ਚੈ ਗਮਨਿਓ ਨਿਜ ਡੇਰੇ, ਜਾਣ ਕਰ ਕਾਜ ਗੁਰ ਮੇਰੇ।
ਧਰ ਨਿਸ਼ਚੈ, ਭਾਵ ਕੇ ਪ੍ਰਤੀਤ ਨੂੰ ਧਾਰਨ ਕਰਕੇ ਰਾਜਾ ਆਪਣੇ ਡੇਰੇ ਤੇ ਵਾਪਸ ਪਰਤ ਗਿਆ ਤੇ ਮਨ ਦੇ ਵਿੱਚ ਸੋਚਦਾ ਹੈ ਕਿ ਗੁਰੂ ਜੀ ਸਾਡੇ ਕੰਮ ਨੂੰ ਜ਼ਰੂਰ ਸਵਾਰਨਗੇ।
ਨਾ ਤਾਂ ਦੁਰਲਭ ਹੁਤੀ ਵਿਸਾਲ, ਕਿਸਨੇ ਵਿਜੈ ਲਈ ਕਿਸ ਕਾਲ।
ਰਾਜਾ ਬਿਸ਼ਨ ਸਿੰਘ ਮਨ ਦੇ ਵਿੱਚ ਸੋਚਦਾ ਹੈ
कि बड़ा चंगा होया कि सतगुरु जी साडी रक्षा करने दे वास्ते तैयार ने, नहीं तो इस जगह दे उत्ते आण के इस कामरू देश दे राजे नूं जितना बहुत औखा सी, क्योंकि अज तक किसी ने भी इथों जित दी प्राप्ति नहीं कीती। इम चितवत जब जामण होई, निज निज थान थिरे सब कोई। इस तरह चितवदियां चितवदियां ही रात हो गई ते हर कोई आपो अपनी जगह दे उते टिक गया। गयो कामरू पत रणवास, अनकी स्त्रियन जहां बिलास। दूसरे पासे जड़ा कामरूप देश दा राजा सी, ओ भी अपने महलां दे विच पहुंचा है जिथे ओदियां बहुत सारियां राणियां सन। रुचर प्रियंक सैन को कीन, सेव रानी बैस नवीन। कामरूप देश दा राजा अपने सोने पलंग दे उते जाके लम्मा पै गया है, सौण दे वास्ते तैयार होया, पर सौण तो पहला राणिया ने बहुत ज्यादा राजे दी सेवा कीती। पीतांबर यार सिर दस्तार, मही पालक ने रखी उतार। जदों कामरूप देश दा राजा अपने पलंग दे उते सौण लगा ते सौण तो पहला ओने अपना पीले रंग दा पोशाका ते सिर दी पग ला के उतार के रख दिती। एक खंजर निप पास रखांता, बस्त्र बिखै रखियो दुति वंता। ग्रंथाकार भाई संतोख सिंह जी लिखदे ने कि कामरूप देश दे राजे दे कोल एक बहुत सुंदर खंजर सी, जड़ा के हमेशा ही अपने कोल ही रखदा सी। सारे कपड़िया नूं उतार दिता है, दस्तार भी रख दिती है, ते ओ जड़ा खंजर सी ओ भी अपने कपड़िया दे उते उसने टिका दिता। रतन जराऊ मुष्ट गहन की, अपर विभूखण शोभा तन की। भाव के उस खंजर दे फड़न वाली जिहड़ी मुठ सी ओदे विच रतन जड़े होए सन ते होर भी गहने शोभा वाले शरीर दे उते ओ पहनिया करदा सी। सुंदर चौंकी पर टिग धरे, सेजा पर भूपत चढ़ थेरे। एक लागे सुंदर चौंकी सी, ए सारा समान राजे ने उस चौंकी दे उते रख दिता है ते फिर अपनी सेजा दे उते चढ़ के सौ गए। कर देवी कमखिया नमो, पयो नींद बस पुरते समो। कमख्या देवी नूं नमस्कार करदा होया, ओनू याद करदा होया, राजा नींद दे वस दे विच हो गया, भाव के सौ गया। निसमय शस्त्र वस्त्र निपकेरे, सर्व अनाए गुर तिस बेरे। पर दूसरे पासे सतगुरु तेग बहादुर सचे पातशाह जी ने ऐसा कौतक वरताया कि रात दे वेले राजे दे ओजरे शस्त्र ते वस्त्र सी, भाव के जिहड़ा भी राजे दा समान सी उह सतगुरां ने अपने दैवी शक्ति दे नाल सारा समान अपने कोल मंगवा लिया। देवी देवन किनू हटाए, सगरे सतगुर के टिग आए। भाव के कोई भी देवी देवता उन्हां चीजां नूं अटका नहीं सकिया, क्योंकि सतगुरु सच्चे पातशाह जी दी करामात सी। भावे के बहुत सारा पैरा भी सी, इस तों इलावा मंत्रां दी शक्ति दा भी राजे दे द्वारे पैरा सी, पर कवि संतोख सिंह जी लिखदे ने कि कोई भी पैरा सतगुरां दी करामात दे अगे ठहर नहीं सकिया। सतगुरां ने अपनी करामात वरता के ओह सारियां चीजां अपने कोल मंगा लिया। पई प्रात निप खुले बिलोचन, नहीं देखे चित सोचत सोचन। जदों सवेरे राजे दी अख खुली है ते की देखदा के जिहड़ियां मैं चीजां चौंकी दे उत्ते रखियां होईयां सन ओ मौजूद नहीं हन। चित सोचत सोचन, बहुत ज्यादा हैरानी दे विच होके सोचन लगा कि मेरियां चीजां किधर गईयां। नहीं पावत बिसमावत महा, हे देवी ए कौतक कहां। आसे पासे जिहड़े दासन उन्हां नूं पुछया गया कि तुसीं मेरियां चीजां नूं चुकिया, ते अगों जवाब सी कि हे महाराज असीं तुहाडी किसी भी चीज नूं नहीं चुकिया। कवि संतोख सिंह जी लिखदे ने कि बहुत ही ज्यादा हैरान होया ते फिर अपने मनों ही अरदास करदा है, हे देवी ए कौतक कहां, हे कमख्या देवी ए की कौतक तू वरताया। ਅਤ ਚਿੰਤਾ ਤੁਰ ਨਰ ਪਤ ਹੋਵਾ, ਐਸੋ ਬਿਗੜ ਨ ਕਬਹੂ ਜੋਵਾ।
ਕਾਮਰੂਪ ਦੇਸ਼ ਦਾ ਰਾਜਾ ਬਹੁਤ ਹੀ ਜਿਆਦਾ ਚਿੰਤਾ ਦੇ ਵਿੱਚ ਗਲਤਾਨ ਹੋ ਗਿਆ, ਸੋਚਦਾ ਕਿ ਐਸਾ ਵਿਘਨ ਤੇ ਕਦੇ ਵੀ ਜ਼ਿੰਦਗੀ ਦੇ ਵਿੱਚ ਨਹੀਂ ਹੋਇਆ।
ਨਿਤ ਦੇਵੀ ਮੇਰੀ ਰਖਵਾਰੀ, ਆਣ ਸਕੈ ਕੋ ਵਿਘਨ ਪਸਾਰੀ।
ਰਾਜਾ ਸੋਚਦਾ ਕਿ ਹਮੇਸ਼ਾ ਹੀ ਦੇਵੀ ਮੇਰੀ ਰਖਵਾਲੀ ਕਰਦੀ ਹੈ, ਮੇਰੀ ਰੱਖਿਆ ਕਰਦੀ ਹੈ, ਇਸ ਕਰਕੇ ਕੋਈ ਵਿਘਨਾਂ ਨੂੰ ਮੇਰੇ ਤੇ ਕਿਵੇਂ ਪਸਾਰ ਸਕਦਾ।
ਕਹਿ ਦੇਵੀ ਕੋ ਬਰ ਮਿਟ ਗਯੋ, ਹਸ ਕੌਤਕ ਮੇਰੇ ਟਿਗ ਪਯੋ।
ਸੋਚਦਾ ਕਿ ਜਾਂ ਫਿਰ ਹੋ ਸਕਦਾ ਕਿ ਦੇਵੀ ਦਾ ਵਰਦਾਨ ਖਤਮ ਹੋ ਗਿਆ, ਇਸੇ ਕਰਕੇ ਐਸਾ ਕੌਤਕ ਵਾਪਰੇ।
ਬਹੁ ਯੋਧਾ ਚੋਂ ਦਿਸ਼ ਸਾਵਧਾਨ, ਕਿਸ ਬਿਧ ਕੋਈ ਨ ਪਹੁੰਚੇ ਆਣ।
ਰਾਜਾ ਸੋਚਦਾ ਕਿ ਬਹੁਤ ਯੋਧੇ ਚਾਰੇ ਪਾਸੇ ਸਾਵਧਾਨਤਾ ਦੇ ਨਾਲ ਪਹਿਰਾ ਦਿੰਦੇ ਨੇ, ਇਸ ਕਰਕੇ ਕੋਈ ਆਸਾਨੀ ਦੇ ਨਾਲ ਮੇਰੇ ਤੱਕ ਪਹੁੰਚ ਨਹੀਂ ਸਕਦਾ।
ਜੰਤਰ ਮੰਤਰ ਕੀ ਰੱਖਿਆ ਮੇਰੇ, ਕੋਈ ਨਾ ਆਏ ਸਕੇ ਮਮਨੇਰੇ।
ਇਸ ਤੋਂ ਇਲਾਵਾ ਜੰਤਰਾਂ ਮੰਤਰਾਂ ਦੀ ਬਹੁਤ ਵੱਡੀ ਸ਼ਕਤੀ ਹੈ ਜਿਹੜੀ ਕਿ ਮੇਰੀ ਰਖਵਾਲੀ ਕਰਦੀ ਹੈ, ਇਸ ਕਰਕੇ ਸਧਾਰਨ ਮਨੁੱਖ ਤੇ ਮੇਰੇ ਲਾਗੇ ਅੱਪੜ ਹੀ ਨਹੀਂ ਸਕਦਾ।
ਮਹਾਸ਼ਕਤ ਜੁਤ ਜਿਸਨੇ ਕੀਨ, ਸਭ ਦਬਾਏ ਪਟ ਆਯੁਧ ਲੀਨ।
ਹੁਣ ਕਾਮਰੂਪ ਦੇਸ਼ ਦਾ ਰਾਜਾ ਵਿਚਾਰਾਂ ਕਰਦਾ, ਇੱਕ ਪਾਸੇ ਮੇਰੇ ਯੋਧਿਆਂ ਦੀ ਸੈਨਾ ਜਿਹੜੀ ਮੇਰੀ ਰੱਖਿਆ ਦੇ ਵਾਸਤੇ ਤੈਨਾਤ ਰਹਿੰਦੀ ਹੈ, ਦੂਸਰੇ ਪਾਸੇ ਕਮੱਖਿਆ ਦੇਵੀ ਦੀ ਕਿਰਪਾ ਉਹ ਵੀ ਮੇਰੇ ਨਾਲ ਰਹਿੰਦੀ ਹੈ, ਫਿਰ ਮੇਰੇ ਜੰਤਰਾਂ ਤੇ ਮੰਤਰਾਂ ਦਾ ਪਹਿਰਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਉਲੰਘ ਕੇ ਕੋਈ ਸਧਾਰਨ ਆਦਮੀ ਤੇ ਮੇਰਿਆਂ ਕੱਪੜਿਆਂ ਨੂੰ ਤੇ ਹਥਿਆਰਾਂ ਨੂੰ ਚੁਰਾ ਨਹੀਂ ਸਕਦਾ। ਇਸ ਕਰਕੇ ਜਿੰਨੇ ਵੀ ਇਹ ਕੀਤਾ ਉਹ ਲੱਗਦਾ ਕਿ ਬਹੁਤ ਵੱਡਾ ਸ਼ਕਤੀਸ਼ਾਲੀ ਹੈ।
ਕਰ ਸ਼ਨਾਨ ਨਿਪ ਬੈਠਿਓ ਜਬੈ, ਨਿਪ ਜਨਨੀ ਆਈ ਤਬ ਚਲੈ।
ਇਸ਼ਨਾਨ ਕਰਨ ਤੋਂ ਬਾਅਦ ਜਦੋਂ ਰਾਜਾ ਆਪਣੀ ਜਗ੍ਹਾ ਦੇ ਉੱਤੇ ਬੈਠਿਆ, ਉਸ ਵੇਲੇ ਕਾਮਰੂਪ ਦੇਸ਼ ਦੇ ਰਾਜੇ ਦੀ ਜਿਹੜੀ ਮਾਂ ਸੀ ਉੱਥੇ ਚੱਲ ਕੇ ਆ ਗਈ।
ਸੁਤ ਕੋ ਅਤ ਦੀਨ ਸੀ ਉਤ ਸ਼ਾਹੂ, ਨਹੀਂ ਸੋਚੋ ਨਰ ਪਤ ਔਰ ਮਾਹੂ।
ਮਾਂ ਨੇ ਆਣ ਕੇ ਦੇਖਿਆ ਕਿ ਮੇਰਾ ਪੁੱਤਰ ਰਾਜਾ ਬਹੁਤ ਹੀ ਜ਼ਿਆਦਾ ਚਿੰਤਾ ਦੇ ਵਿੱਚ ਡੁੱਬਿਆ ਹੋਇਆ। ਉਸ ਵੇਲੇ ਉਹਨੇ ਆਪਣੇ ਪੁੱਤਰ ਨੂੰ ਉਤਸ਼ਾਹ ਦੇਣ ਦਾ ਯਤਨ ਕੀਤਾ, ਕਹਿੰਦੀ ਹੈ ਕਿ हे ਪੁੱਤਰ ਤੂੰ ਚਿੰਤਾ ਨਾ ਕਰ।
ਮੈਂ ਹੋ ਭਗਤ ਚੰਡ ਜਗ ਮਾਤ, ਬੂਜਣ ਕਰੋ ਸਕਲ ਬਿਰ ਤਾਂਤ।
ਮਾਂ ਆਪਣੇ ਪੁੱਤਰ ਰਾਜੇ ਨੂੰ ਕਹਿੰਦੀ ਹੈ ਕਿ ਮੈਂ ਚੰਡੀ ਦੀ ਭਗਤ ਹਾਂ, ਇਸ ਕਰਕੇ ਮੈਂ ਪੁੱਛਾਂਗੀ ਕਿ ਤੇਰੇ ਨਾਲ ਜੋ ਵਰਤਾਂਤ ਵਾਪਰਿਆ ਇਹ ਕਿਉਂ ਵਾਪਰਿਆ।
ਨਿਸਚਰਿਤਰ ਕੋ ਭੇਦ ਬਤਾਏ, ਹੋਏ ਅੰਤ ਕੋ ਆਪ ਸਹਾਏ।
ਕਹਿੰਦੀ ਹੈ ਕਿ ਮੈਂ ਦੇਵੀ ਦੇ ਚਰਨਾਂ ਦੇ ਵਿੱਚ ਜਾ ਕੇ ਬੇਨਤੀ ਕਰਾਂਗੀ, ਰਾਤ ਦੇ ਵੇਲੇ ਜੋ ਕੌਤਕ ਵਾਪਰਿਆ ਹੈ ਇਸ ਦੇ ਬਾਰੇ ਪੁੱਛਾਂਗੀ, ਤੇ ਮੈਨੂੰ ਇਹ ਭਰੋਸਾ ਹੈ, ਯਕੀਨ ਹੈ ਕਿ ਅੰਤ ਦੇ ਵੇਲੇ ਦੇਵੀ ਸਾਡੀ ਜ਼ਰੂਰ ਸਹਾਇਤਾ ਕਰੇਗੀ।
ਸਦਾ ਕੁਸ਼ਲ ਆਪਣੀ ਤੂੰ ਜਾਣ, ਰਾਖੀ ਹਮਰੀ ਸ਼ਕਤ ਮਹਾਨ।
ਆਪਣੇ ਪੁੱਤਰ ਨੂੰ ਧੀਰਜ ਦੇਣ ਦਾ ਯਤਨ ਕਰਦੀ ਹੈ ਕਿ ਸਾਡੀ ਹਮੇਸ਼ਾ ਹੀ ਦੇਵੀ ਸੁਖ ਮੰਗਦੀ ਹੈ, ਹਮੇਸ਼ਾ ਉਸ ਨੇ ਸਹਾਇਤਾ ਕੀਤੀ ਹੈ ਜੋ ਕਿ ਵੱਡੀ ਸ਼ਕਤੀ ਵਾਲੀ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਵਿਘਨਾਂ ਨੂੰ ਦੂਰ ਕਰਕੇ ਰੱਖਿਆ ਕਰੇਗੀ।
ਇਮ ਕਹਿ ਕਰ ਨਿਪ ਜਨਨੀ ਗਈ, ਕਰ ਸ਼ਨਾਨ ਤਨ ਪਾਵਨ ਪਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਰਾਜੇ ਨੂੰ ਧੀਰੇ ਦੇ ਕੇ ਉਸ ਦੀ ਮਾਂ ਚਲੀ ਗਈ ਹੈ, ਜਾ ਕੇ ਉਸ ਨੇ ਇਸ਼ਨਾਨ ਕੀਤਾ, ਆਪਣੇ ਸਰੀਰ ਨੂੰ ਪਵਿੱਤਰ ਕੀਤਾ।
ਦੇਵੀ ਕੇ ਮੰਦਰ ਚਲ ਜਾਏ, ਪੂਜਨ ਕੋ ਸਮਾਜ ਸਭ ਲਿਆਏ।
ਪੂਜਾ ਕਰਨ ਦੀ ਸਾਰੀ ਸਮੱਗਰੀ ਨੂੰ ਨਾਲ ਲੈ ਕੇ ਉਹ ਦੇਵੀ ਦੇ ਮੰਦਰ ਦੇ ਵਿੱਚ ਪਹੁੰਚ ਗਏ।
ਧੂਫ ਤੁਖਾਏ ਆਰਤੀ ਕਰੀ, ਕੁਸਮਾ ਜੁਲ ਕੀ ਬਰਖਾ ਚਰੀ।
ਜਾ ਕੇ ਧੂਫ ਤਖਾਈ ਹੈ, ਦੇਵੀ ਦੀ ਜਾ ਕੇ ਆਰਤੀ ਕੀਤੀ ਹੈ, ਤੇ ਬਹੁਤੇ ਸਾਰੇ ਫੁੱਲਾਂ ਦੀ ਵਰਖਾ ਦੇਵੀ ਦੀ ਮੂਰਤੀ ਦੇ ਉੱਤੇ ਕੀਤੀ ਗਈ।
ਸਰਬ ਪ੍ਰਕਾਰ ਕਿਰਿਆ ਕਰ ਸਾਰੀ, ਮੁਖ ਤੇ ਉਸਤਦ ਮੰਤਰ ਉਚਾਰੀ। ਹਰ ਇੱਕ ਪ੍ਰਕਾਰ ਦੇ ਨਾਲ ਸਾਰੀ ਕਿਰਿਆ ਨੂੰ ਪੂਰਨ ਕਰਕੇ ਫਿਰ ਉਸਨੇ ਆਪਣੇ ਮੁਖ ਤੋਂ ਬਹੁਤ ਹੀ ਜ਼ਿਆਦਾ ਮੰਤਰ ਉਚਾਰ ਕੇ ਦੇਵੀ ਦੀ ਉਸਤਤੀ ਕੀਤੀ। ਸਭ ਕੋ ਦੀਨ ਸਦੂਰ ਹਟਾਏ, ਬੈਠੀ ਆਪ ਧਿਆਨ ਕੋ ਲਾਏ। ਫਿਰ ਉਸਨੇ ਸਾਰਿਆਂ ਨੂੰ ਦੂਰ ਹਟਾ ਦਿੱਤਾ ਤੇ ਧਿਆਨ ਦੇ ਵਿੱਚ ਹੋ ਕੇ ਉਹ ਬਹਿ ਗਏ। ਤਬੈ ਪਵਨ ਤੇ ਬਾਣੀ ਪਈ, ਸੁਣ ਰਾਣੀ ਨਿਸਮੈ ਜਿਮ ਥਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਉਸ ਮੰਦਰ ਦੇ ਵਿੱਚੋਂ ਇੱਕ ਆਕਾਸ਼ ਬਾਣੀ ਗੂੰਜੀ ਹੈ, ਜਿਹਦੇ ਵਿੱਚ ਇਹ ਆਵਾਜ਼ ਆਇਆ, ਸੁਣ ਰਾਣੀ ਨਿਸਮੈ ਜਿਮ ਥਈ, ਕਿ ਹੇ ਰਾਣੀ ਸੁਣ ਰਾਤ ਦੇ ਵੇਲੇ ਜੋ ਵਾਪਰਿਆ। ਤੀਨ ਲੋਕ ਪਤ ਕੋ ਅਵਤਾਰ, ਸ੍ਰੀ ਨਾਨਕ ਜਸ ਜਗਤ ਮਜਾਰ। ਆਕਾਸ਼ ਬਾਣੀ ਦੇ ਵਿੱਚੋਂ ਆਵਾਜ਼ ਆਇਆ ਹੈ ਕਿ ਤਿੰਨਾਂ ਲੋਕਾਂ ਦੇ ਮਾਲਕ ਜਿਹੜੇ ਅਵਤਾਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੁਨੀਆਂ ਦੇ ਵਿੱਚ ਹੋ ਚੁੱਕੇ ਨੇ। ਤਿਸ ਗਾਦੀ ਗੁਰ ਤੇਗ ਬਹਾਦਰ, ਜਹਾਂ ਸਿਮਰੀ ਹੈ ਤਿਸ ਥਲ ਹਾਦਰ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੁਰਿਆਈ ਗੱਦੀ ਦੇ ਉੱਤੇ ਇਸ ਵੇਲੇ ਸਤਿਗੁਰੂ ਤੇਗ ਬਹਾਦਰ ਜੀ ਬਿਰਾਜਮਾਨ ਨੇ। ਜਿੱਥੇ ਵੀ ਕੋਈ ਸਤਿਗੁਰਾਂ ਨੂੰ ਯਾਦ ਕਰਦਾ, ਸਤਿਗੁਰੂ ਜੀ ਉੱਥੇ ਹੀ ਹਾਜ਼ਰ ਹੋ ਕੇ ਉਹਦੀ ਸਹਾਇਤਾ ਕਰਦੇ ਨੇ। ਭਗਤ ਰੂਪ ਆਪਣੋ ਬਪ ਧਾਰਿਓ, ਨੌਵੇਂ ਗੁਰੂ ਜਗਤ ਜਿਨ ਤਾਰਿਓ। ਭਾਵ ਕੇ ਭਗਤੀ ਦਾ ਸਰੂਪ ਉਹਨਾਂ ਨੇ ਆਪਣੇ ਸਰੀਰ ਨੂੰ ਧਾਰਨ ਕੀਤਾ ਹੈ। ਨੌਵੇਂ ਗੁਰੂ ਜਗਤ ਜਿਨ ਤਾਰਿਓ, ਨੌਵੇਂ ਸਤਿਗੁਰੂ ਸਹਿਬਾਨ ਨੇ ਜਿਨ੍ਹਾਂ ਨੇ ਜਗ ਨੂੰ ਬਹੁਤਾ ਤਾਰੇ। ਜੋ ਸ਼ਰਧਾ ਤਰ ਸ਼ਰਣੀ ਪਰੈ, ਤੇ ਹੈ ਸਹਾਇਤਾ ਸਭ ਥਲ ਕਰੈ। ਜਿਹੜਾ ਵੀ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਸ਼ਰਧਾ ਨੂੰ ਧਾਰਨ ਕਰਕੇ ਆਉਂਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਦੀ ਸਹਾਇਤਾ ਕਰਦੇ ਨੇ। ਇਸ ਤਰ੍ਹਾਂ ਦੀ ਆਕਾਸ਼ ਬਾਣੀ ਜਿਹੜੀ ਹੈ ਉਹ ਰਾਜੇ ਦੀ ਮਾਂ ਨੂੰ ਸੁਣਾਈ ਦੇ ਰਹੀ ਹੈ। ਅੱਗੇ ਵੀ ਬਹੁਤ ਸਾਰੇ ਐਸੇ ਬਚਨ ਨੇ ਜਿਹੜੇ ਕਿ ਆਕਾਸ਼ ਬਾਣੀ ਦੇ ਵਿੱਚੋਂ ਹੋਏ ਨੇ, ਉਹ ਸਮੇਂ ਦੀ ਘਾਟ ਕਰਕੇ ਬਿਆਨ ਨਹੀਂ ਕੀਤੇ ਜਾ ਸਕਦੇ ਕਿਉਂਕਿ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਅਰਜ਼ ਕਰਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ।
ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਜੀ ਤੇ ਆਈਐ ਜਿਸ ਡਿਠਿਆ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਣੀ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ। ਸਤਿਗੁਰੂ ਬਾਲਕ ਸਿੰਘ ਜੀ ਸਿਮਰਿਆ, ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰਿਆ, ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰਿਆ, ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰਿਆ, ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ। ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਦੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ, ਸਾਡਿਆਂ ਮਨਾਂ ਤੇ ਵਸਾਉਣਾ। ਯੁੱਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਸਿਮਰਨ ਕਰਨ ਦਾ ਬਲ ਬਖਸ਼ੋ। ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ। ਰੱਖ ਲਓ ਬਖਸ਼ ਲੋ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।